ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸੇਖਾ ਚਾਉ ਚੱਕਿਆ ਚਾਉ ਵਾਇਆ, ਇਹੋ ਮਨ ਇਕਤ ਘਰ ਆਣ। ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਸੇਖਾ ਚਾਉ ਚੱਕਿਆ ਚਾਉ ਵਾਇਆ, ਇਹੋ ਮਨ ਇਕਤ ਘਰ ਆਣ। ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਸਤਿਗੁਰ ਅੱਗੇ ਢਹਿ ਪਾਉ, ਸਭ ਕਿਛ ਜਾਣੈ ਜਾਣ। ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਿਹਮਾਨ। ਸਤਿਗੁਰ ਕੈ ਭਾਣੈ ਭੀ ਚੱਲਹੇ, ਤਾਂ ਦਰਗ ਹੈ ਪਾਵਹ ਮਾਨ। ਨਾਨਕ ਜੇ ਨਾਮ ਨਾ ਚੇਤਨੀ, ਤਿਨ ਧਿਗ ਪਹਿਨਣ ਧਿਗ ਖਾਣ। ਸਤਿਗੁਰ ਕੈ ਭਾਣੈ ਭੀ ਚੱਲ ਹੈ, ਤਾ ਦਰਗਹਿ ਪਾਵਹਿ ਮਾਨ। ਨਾਨਕ ਜੇ ਨਾਮ ਨਾ ਚੇਤਨੀ, ਤਿਨ ਧਿਗ ਪਹਿਨਣ ਧਿਗ ਖਾਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ, ਸਾਧ ਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਤੇ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਂਝੀ ਕਿਰਪਾ ਕੀਤੀ ਹੈ। ਕਹਿੰਦੇ ਗੁਰੂ ਕੇ ਸਿੱਖਾ ਲੋਕਾਂ ਦੀ ਚੁੱਕ ਚੁਕਾਈ ਵਿੱਚ ਪੈ ਕੇ ਪਰਮਾਤਮਾ ਦੇ ਨਾਮ ਨਾਲ ਨੂੰ ਟੁੱਟਣਾ ਤੇਰਾ ਇਹ ਕਮਜ਼ੋਰ ਪੱਖ ਹੈ, ਤੂੰ ਖਾਣ ਨੂੰ ਪਹਿਲ ਦੇਣਾ, ਤੂੰ ਪਹਿਨਣ ਨੂੰ ਪਹਿਲ ਦੇਣਾ। ਇਹ ਖਾਣਾ ਤੇ ਪੀਣਾ ਕਿਸੇ ਕੰਮ ਨਹੀਂ ਜੇ ਤੈਨੂੰ ਪਰਮਾਤਮਾ ਦਾ ਨਾਮ ਭੁੱਲ ਗਿਆ। ਇਸੇ ਪ੍ਰਕਾਰ ਇਸੇ ਹੀ ਫਰਮਾਨ ਵਿੱਚ ਆਪਾਂ ਲੀੜੇ ਕੱਪੜੇ ਪਾਉਂਦੇ ਹਾਂ, ਉਹਦੇ ਤੇ ਕਈ ਤਰ੍ਹਾਂ ਦੀ ਕਢਾਈ ਪਾਉਂਦੇ ਹਾਂ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ, ਇਹ ਦੁਨਿਆਵੀ ਕਢਾਈਆਂ ਨੂੰ ਛੱਡ ਕੇ ਤੇਰੀ ਦੇਹ ਵੀ ਇੱਕ ਕੱਪੜਾ ਹੈ, ਇਹਦੇ ਤੇ ਕਿਸ ਪ੍ਰਕਾਰ ਦੀ ਚਿੱਤਰਕਾਰੀ ਕਰਨੀ, ਇਹ ਵੀ ਸਤਿਗੁਰੂ ਪਾਤਸ਼ਾਹ ਨੇ ਅੱਜ ਦੇ ਪਾਵਨ ਪਵਿੱਤਰ ਹੋਰ ਮਾਮ ਨੇ ਸਾਨੂੰ ਸਮਝਾਇਆ। ਹਜ਼ੂਰ ਜਿਵੇਂ ਆਪ ਕਿਰਪਾ ਕਰਨਗੇ ਇਹ ਵਿਚਾਰ ਕਰਾਂਗੇ, ਪਰ ਇਹਦੇ ਤੋਂ ਪਹਿਲਾਂ ਇਹਦੀ ਭੂਮਿਕਾ ਇਹ ਹੈ, ਆਪਾਂ ਦੁਨੀਆਂ ਸ਼ਬਦ ਆਮ ਬੋਲਦੇ ਹਾਂ, ਸਾਡੀ ਬੋਲੀ ਦਾ ਇੱਕ ਅੰਗ ਹੈ। ਦੁਨੀਆਂ ਦੇ ਭਾਵਨੇ ਜੀ ਦੀਆਂ ਦੋ ਨੀਹਾਂ ਹੋਣ, ਇੱਕ ਪਾਸੇ ਸੱਚ ਇੱਕ ਪਾਸੇ ਝੂਠ, ਇੱਕ ਪਾਸੇ ਚੋਰ ਤੇ ਇੱਕ ਪਾਸੇ ਸਾਧ, ਇੱਕ ਪੱਖ ਦੇਣ ਇੱਕ ਰਾਤ, ਬੁਰਾ ਭਲਾ ਇਤਿਆਦਿਕ ਆਪਾਂ ਦ੍ਰਿਸ਼ਟਾਂਤ ਪੜ੍ਹਦੇ ਹਾਂ। ਇਹ ਵੀ ਆਪਾਂ ਗ੍ਰੰਥਾਂ ਚ ਪੜ੍ਹਦੇ ਹਾਂ, ਬਾਬੇ ਕੇ ਬਾਬਰ ਕੇ ਦੂ ਕੀ ਇਹ ਆਪ ਪਰਮੇਸ਼ੁਰ ਸੂ। ਬਾਬਰ ਦਾ ਕੰਮ ਜ਼ੁਲਮ ਕਰਨਾ ਹੈ ਤੇ ਬਾਬੇ ਦਾ ਕਰਮ ਉਸ ਜ਼ੁਲਮ ਨੂੰ ਰੋਕਣਾ ਹੈ। ਤੇ ਜਦੋਂ ਕਿਸੇ ਨੂੰ ਰੋਕਿਆ ਜਾਏ ਤੇ ਆਟੂ ਕੱਢੀ ਉਹ ਬਰਦਾਸ਼ਤ ਨਹੀਂ ਕਰੇਗਾ। ਜਦੋਂ ਗੁਰਮੁਖੋ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੀ ਆਗਿਆ ਦੇ ਨਾਲ ਜਿਹੜੀ ਮੈਂ ਬੇਨਤੀ ਕਰ ਰਿਹਾ ਨਾ, ਇਹ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦੀ ਭੂਮਿਕਾ ਇਹਦਾ ਮੁੱਢ ਹੈ। ਇਹ ਸ਼ਬਦ ਗੁਰਦੇਵ ਨੇ ਉਚਾਰਿਆ ਕਿਉਂ, ਕੀ ਲੋੜ ਪਈ? ਤਾਂ ਇਹਦਾ ਜਵਾਬ ਇਹ ਹੈ ਕਿ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਦੀ ਆਗਿਆ ਮੁਤਾਬਕ ਸਤਿਗੁਰੂ ਅਮਰਦਾਸ ਪਾਤਸ਼ਾਹ ਨੇ ਉਹ ਨਗਰ ਵਸਾਇਆ ਜਿਹਦੇ ਬਾਰੇ ਆਪਾਂ ਪੜ੍ਹਦੇ ਹਾਂ ਗੋਇੰਦਵਾਲ, ਗੋਬਿੰਦਪੁਰੀ ਸਭ ਜਲਨ ਤੀਰ ਪਾਸ ਬਣਾਇਓ। ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਨੇ ਬਿਆਸਾ ਦਰਿਆ ਦੇ ਕੰਢੇ ਦੇ ਉੱਪਰ ਗੋਬਿੰਦੀਪੁਰੀ ਵਰਗਾ ਨਗਰ ਵਸਾਇਆ। ਜਦੋਂ ਅਸੀਂ ਇਹ ਪੰਕਤੀਆਂ ਪੜ੍ਹਦੇ ਹਾਂ ਤੇ ਆਖਿਰਕਾਰ ਕਈ ਵਾਰ ਗੁਰਮੁਖ ਪਿਆਰੇ ਸਾਡੀਆਂ ਭੈਣਾਂ ਸਾਡੇ ਵੀਰ ਤਕਰੀਬਨ ਕਹਿ ਦਿੰਦੇ ਨੇ ਵੀ ਭਾਈ ਸਾਹਿਬ ਇਹ ਗੱਲ ਕਿਉਂ ਕਹੀ ਗਈ ਹੈ। ਇਹਦਾ ਜਵਾਬ ਸਾਡੇ ਇਤਿਹਾਸ ਵਿੱਚ ਇਸ ਤਰ੍ਹਾਂ ਹੈ ਕਿ ਅੰਮ੍ਰਿਤ ਵੇਲੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੁਰਬਾਣੀ ਪੜ੍ਹ ਰਹੇ ਸਨ। ਮੈਂ ਇਹ ਤਕਰੀਬਨ ਰੋਜ਼ ਹੀ ਸੰਗਤਾਂ ਨੂੰ ਬੇਨਤੀ ਕਰਦਾ ਰਹਿੰਦਾ, ਗੋਇੰਦਵਾਲ ਸਾਹਿਬ ਜਾਓ, ਚਬਾਰੇ ਦੇ ਅੰਦਰ ਇੱਕ ਕਿੱਲੀ ਲੱਗੀ ਹੋਈ ਕਿੱਲੀ, ਉਹ ਪ੍ਰੇਮੀ ਜਨਾਂ ਨੇ ਉਹਨੂੰ ਚਾਂਦੀ ਨਾਲ ਬਣਾ ਦਿੱਤਾ ਹੈ। ਉਹਦਾ ਇਤਿਹਾਸ ਅਸੀਂ ਉੱਥੋਂ ਇਹ ਸੁਣਦੇ ਵੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਅੰਮ੍ਰਿਤ ਵੇਲੇ ਉੱਠ ਕੇ ਖਲੋ ਕੇ ਜਪਜੀ ਸਾਹਿਬ ਦਾ ਪਾਠ ਕਰਦੇ। ਅੱਜ ਕਿਸੇ ਨੂੰ ਪੁੱਛੋ ਨਾਨਕ ਦੁਖੀਆ ਸਭ ਸੰਸਾਰ, ਉਹਦਾ ਗੁਰਮੁਖ ਇੱਕੋ ਇੱਕ ਕਾਰਨ ਹੈ, ਪਰਮੇਸ਼ੁਰ ਤੇ ਭੁੱਲਿਆ ਵਿਆਪਨ ਸਭੇ ਰੋਗ। ਆਪਾਂ ਵਾਹਿਗੁਰੂ ਨੂੰ ਭੁੱਲ ਗਏ, ਹੋਰ ਕਈ ਤਰ੍ਹਾਂ ਦੇ ਕਰਮ ਕਾਂਡਾਂ ਵਿੱਚ ਪੈ ਗਏ ਤੇ ਗੁਰਮੁਖੋ ਫਿਰ ਪਰੇਸ਼ਾਨੀ ਤਾਂ ਹੋਵੇਗੀ ਨਾ। ਮੈਂ ਇਹ ਸਾਖੀ ਰੋਜ਼ ਤਕਰੀਬਨ ਸੁਣਾਉਣਾ ਹੈ ਵੀ ਪਿਆਰਿਓ, ਆਪਾਂ ਨੂੰ ਪਰੇਸ਼ਾਨੀ ਤਾਂ ਵੀ ਆਪਾਂ ਜਪਜੀ ਤੋਂ ਦੂਰ ਹੋ ਗਏ ਆ। ਗੁਰਦੇਵ ਅੰਮ੍ਰਿਤ ਵੇਲੇ ਬਾਣੀ ਪੜ੍ਹ ਰਹੇ ਨੇ। ਕਿਸੇ ਬੀਬੀ ਦਾ ਬੇਟਾ ਗੁਜ਼ਰ ਗਿਆ ਤੇ ਮਾਂ ਦਾ ਪੁੱਤ ਗੁਜ਼ਰ ਜਾਏ ਤੇ ਰੋਣਾ ਤਾਂ ਹੈ ਹੀ ਹੈ ਨਾ, ਇਹ ਕਿਸੇ ਨੂੰ ਕਹਿ ਦੇਣਾ ਵੀ ਨਹੀਂ ਰੋਣਾ ਚਾਹੀਦਾ। ਗੁਰਮੁਖੋ ਜਦੋਂ ਆਪਣੇ ਹੋਵੇ ਨਾ ਉਦੋਂ ਰੋਣ ਆ ਹੀ ਜਾਂਦਾ ਹੈ। ਜਦੋਂ ਉਹ ਰੋਣ ਦੀ ਆਵਾਜ਼ ਆਈ ਤੇ ਜਿਹੜਾ ਗੁਰੂ ਪਾਤਸ਼ਾਹ ਦਾ ਸੇਵਾਦਾਰ ਉਹਦਾ ਨਾਮ ਭਾਈ ਬੱਲੂ ਜੀ ਕਰਕੇ ਲਿਖਿਆ, ਕਹਿੰਦੇ ਭਾਈ ਬੱਲੂ ਇਸ ਬੀਬੀ ਨੂੰ ਜਾ ਕੇ ਕਹਿ ਦੇ ਵੀ ਬੀਬਾ ਇਹ ਅੰਮ੍ਰਿਤ ਵੇਲਾ ਰੋਣ ਦਾ ਨਹੀਂ ਇਹ ਗਾਉਣ ਦਾ ਹੈ। ਰੋਨੇ ਆਪਾਂ ਦੁਨੀਆਂ ਦੇ ਪਦਾਰਥਾਂ ਨੂੰ, ਦੁਨੀਆਂ ਦੇ ਧੰਦਿਆਂ ਨੂੰ, ਤੇ ਗਾਉਣਾ ਪਰਮਾਤਮਾ ਦੀ ਵਡਿਆਈ ਲਈ। ਭਾਈ ਬੱਲੂ ਜੀ ਨੇ ਬੇਨਤੀ ਕੀਤੀ ਵੀ ਪਾਤਸ਼ਾਹ ਤੁਸੀਂ ਠੀਕ ਹੋ, ਪਰ ਮਾਤਾ ਦਾ ਪੁੱਤਰ ਮਰ ਗਿਆ ਉਹ ਕਿਵੇਂ ਨਾ ਰੋਵੇ, ਮਨ ਕਿਵੇਂ ਥੰਮੇਗਾ? ਹਜ਼ੂਰ ਕਹਿੰਦੇ ਬੱਲੂ ਉਸ ਬੀਬੀ ਨੂੰ ਸਾਡੇ ਵੱਲੋਂ ਜਾ ਕੇ ਕਹਿ ਦੇ ਕਿ ਆਪਣੇ ਬੱਚੇ ਨੂੰ ਬੌਲੀ ਦੇ ਕੰਢੇ ਤੇ ਚੁੱਕ ਕੇ ਲੈ ਆਵੇ, ਗੁਰੂ ਨਾਨਕ ਭਲੀ ਕਰੇਗਾ। ਲੈ ਆਂਦਾ, ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਉਹ ਬੱਚਾ ਜਿੰਦਾ ਹੋ ਗਿਆ ਤੇ ਕਹਿਣ ਲੱਗੇ ਬੱਲੂ ਅਸੀਂ ਜਿੰਨਾ ਚਿਰ ਗੁਰਤਾ ਗੱਦੀ ਕਰਨੀ ਇੱਥੇ ਮਨੁੱਖਤਾ ਕਿਸੇ ਪਸ਼ੂ ਤੇ ਪੰਛੀ ਦੀ ਮੌਤ ਵੀ ਨਹੀਂ ਹੋਵੇਗੀ। ਇਸ ਕਾਰਨ ਕਰਕੇ ਆਪਾਂ ਕਹਿੰਦੇ ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਸ ਪਾਸ ਬਣਾਇਓ। ਜਿਹੜਾ ਅੱਜ ਦਾ ਫਰਮਾਨ ਹੈ, ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਗੋਇੰਦਵਾਲ ਸਾਹਿਬ ਪਵਿੱਤਰ ਨਗਰ ਵਸਾਇਆ, ਦੋ ਭਾਈਚਾਰਿਆਂ ਨੇ ਗੁਰੂ ਪਾਤਸ਼ਾਹ ਦੀ ਰਜ ਰਜ ਕੇ ਵਿਰੋਧਤਾ ਕੀਤੀ। ਉਹਨਾਂ ਦਾ ਜ਼ਿਕਰ ਸਾਡੇ ਇਤਿਹਾਸ ਵਿੱਚ ਆਉਂਦਾ ਹੈ, ਇੱਕ ਸ਼ੇਖ ਔਰ ਦੂਜੇ ਮਰਵਾਏ। ਤੇ ਲੀਡਰ ਤਾਂ ਹਰ ਥਾਂ ਤੇ ਹੁੰਦੇ ਨੇ ਨਾ, ਜਿਹੜਾ ਉਹਨਾਂ ਦਾ ਲੀਡਰ ਸੀ ਨਾ, ਉਹਨੇ ਗੁਰੂ ਘਰ ਦੀ ਰਜ ਰਜ ਕੇ ਮੁਖਾਲਫਤ ਕੀਤੀ, ਜੋ ਵੀ ਕਰ ਸਕਦਾ ਬੁਰੇ ਤੋਂ ਬੁਰਾ ਕਰਦਾ। ਹਜ਼ੂਰ ਨੂੰ ਮਿਲ ਪਿਆ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਜੋ ਉਹਨੂੰ ਸਮਝਾਇਆ ਨਾ, ਉਹਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇੱਥੇ ਬਾਣੀ ਦੇ ਰੂਪ ਚ ਅੰਕਿਤ ਕੀਤਾ ਹੈ। ਸ਼ਬਦ ਗੁਰੂ ਅਮਰਦਾਸ ਮਹਾਰਾਜ ਦਾ ਹੈ। ਇਹ ਤਾਂ ਆਪਾਂ ਸਾਰੇ ਕਹਿੰਦੇ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਬਾਣੀ ਲਿਖਵਾਈ, ਇਸ ਕਰਕੇ ਧੰਨ ਗੁਰੂ ਅਮਰਦਾਸ ਮੇਰੇ ਬਾਲਕ ਜਿਹੜਾ ਉਸ ਸ਼ੇਖ ਨੂੰ ਸਮਝਾ ਰਹੇ ਨੇ, ਉਹ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸੇਖਾ ਚਾਉ ਚੱਕਿਆ ਚਾਉ ਵਾਇਆ।
ਇਹ ਸਮੇਂ ਦੇ ਨਾਲ ਗੁਰਮੁਖੋੜੀ ਭਾਸ਼ਾ ਆਪਾਂ ਬੋਲਦੇ ਹਾਂ ਨਾ, ਕੁਦਰਤੀ ਤੌਰ ਤੇ ਉਹਦੀ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਨੇ। ਜਿਹੜੀ ਮੇਰੀ ਉਮਰ ਦੇ ਨੇ ਜਾਂ ਥੋੜੇ ਜਿਹੇ ਵੱਡੇ ਨੂੰ ਕਿਤੇ ਚੇਤੇ ਕਰਨ, ਸਾਡੇ ਵਹਿੰਦਿਆਂ ਵਹਿੰਦਿਆਂ ਸਾਡੀ ਭਾਸ਼ਾ ਵਿੱਚ ਫਰਕ ਪੈ ਗਿਆ। ਸਾਡੇ ਵਹਿੰਦਿਆਂ ਵਹਿੰਦਿਆਂ ਅੱਗੇ ਆਮ ਕਰਕੇ ਸਾਡੀ ਬੋਲੀ ਵਿੱਚ ਅਰਬੀ ਤੇ ਫਾਰਸੀ ਦਾ ਪ੍ਰਭਾਵ ਸੀ, ਮੁਸਲਮਾਨਾਂ ਦਾ ਰਾਜ ਸੀ, ਮੁੜ ਕੇ ਅੰਗਰੇਜ਼ਾਂ ਨੇ ਰਾਜ ਕੀਤਾ। ਤੁਸੀਂ ਆਮ ਬੋਲੀ ਬੋਲੋ ਤੇ ਗੁਰਮੁਖੋ ਵਿੱਚ ਲਾਜ਼ਮੀ ਅੰਗਰੇਜ਼ੀ ਰਲੀ ਹੋਵੇਗੀ। ਸਾਨੂੰ ਇਹ ਨਹੀਂ ਪਤਾ ਚੱਲਦਾ ਵੀ ਅੰਗਰੇਜ਼ੀ ਜਾਂ ਕੀ ਹੈ, ਲੇਕਿਨ ਅੰਗਰੇਜ਼ੀ ਦਾ ਪ੍ਰਭਾਵ ਹੋਣ ਕਰਕੇ ਸਾਡੀ ਬੋਲੀ ਚ ਆਮ ਅੰਗਰੇਜ਼ੀ ਫਿੱਟ ਹੋ ਗਈ। ਇਹ ਲਫ਼ਜ਼ ਮੈਂ ਕਿਉਂ ਕਹੇ ਨੇ, ਭਾਈ ਸਾਹਿਬ ਨੇ ਸ਼ਬਦ ਪੜਿਆ ਸੇਖਾ ਚੌ ਚੱਕਿਆ ਚੌ ਵਾਇਆ। ਅਸੀਂ ਬਚਪਨ ਚ ਆਮ ਇਹ ਲਫ਼ਜ਼ ਸੁਣਦੇ ਸਾਂ ਚੋਰ ਚੱਕੇ, ਅੱਜ ਨਹੀਂ। ਹੁਣ ਆ ਗਏ ਨੇ ਗੈਂਗਸਟਾਰ ਤੇ ਪਤਾ ਨਹੀਂ ਹੋਰ ਕੀ ਕੀ। ਇਸ ਕਰਕੇ ਸੇਖਾ ਦਾ ਭਾਵ ਉਹਨੂੰ ਸੰਬੋਧਨ ਕਰਕੇ ਚਾਰਿਆ, ਸੇਖਾ ਚੋ ਚੱਕਿਆ ਚੋ ਆਇਆ। ਚੱਕਾ ਕਹਿੰਦੇ ਨੇ ਠੱਗ ਨੂੰ, ਉਹ ਠੱਗਾ। ਚੁਆਇਆ ਦਾ ਭਾਵ ਹੁੰਦਾ ਮਰਵਾਇਆ ਦੇ ਚੁੱਕਿਆ, ਜਿਵੇਂ ਆਪਾਂ ਕਹਿੰਦੇ ਹਾਂ ਉਹ ਬੰਦਾ ਭਲਾ ਮਾਣ ਸੀ ਪਰ ਉਹਨੂੰ ਚੁੱਕਿਆ ਤੇ ਉਹ ਤਾਂ ਕਲੇਸ਼ ਹੋਇਆ। ਇਹ ਆਪਾਂ ਆਮ ਵੇਹਨੇ ਸਮਾਜ ਚ। ਇੱਥੇ ਭਾਵ ਹੈ ਵੀ ਸੇਖਾ ਉਹ ਠੱਗਾ, ਤੂੰ ਦੂਜਿਆਂ ਦਾ ਚੱਕਿਆ ਹੋਇਆ ਇਹ ਕੰਮ ਕਰਦਾ ਪਰ ਇਉਂ ਕਰ।
ਇਹੋ ਮਨ ਇਕਤ ਘਰ ਆਣ,
ਇਵੇਂ ਭੜਕੀ ਜਾਣਾ ਮਿੱਤਰਾ, ਇੱਕ ਮਨ ਨੂੰ ਆਪਣੇ ਘਰ ਚ ਲਿਆ। ਆਪਾਂ ਇੱਥੇ ਵਿਚਾਰਾਂ ਚ ਪੈ ਜਾਂਗੇ ਵੀ ਉਹ ਘਰ ਕਿਹੜਾ ਹੈ। ਆਪਾਂ ਗੁਰਮੁਖੋ ਸੌਣ ਲੱਗਿਆਂ ਰਾਤ ਨੂੰ ਪਾਠ ਕਰਦੇ ਧਿਆਨ ਦਿਆ ਜੇ, ਜਿਹੜਾ ਘਰ ਲਫ਼ਜ਼ ਹੈ ਨਾ, ਇਹਦੇ ਵਿਦਵਾਨਾਂ ਨੇ ਪਤਾ ਨਹੀਂ ਕਿੰਨੇ ਅਰਥ ਕੀਤੇ ਨੇ। ਆਪਾਂ ਸ਼ਬਦ ਪੜ੍ਹਦੇ ਹਾਂ ਗੁਰਬਾਣੀ ਚ, ਸਲੋਕ ਮਹੱਲਾ ਤੀਜਾ ਕਰ ਦੂਜਾ। ਇੱਥੇ ਘਰ ਦਾ ਅਰਥ ਹੈ ਸੁਰਤਾਲ। ਆਪਾਂ ਹਰ ਰੋਜ਼ ਬਰਾਜਣ ਲੱਗਿਆਂ ਬਾਣੀ ਪੜ੍ਹਦੇ ਹਾਂ, ਕੀਰਤਨ ਸੁਲਭ ਦਾ ਪਾਠ ਕਰਦੇ ਹਾਂ, ਉੱਥੇ ਆਉਂਦਾ ਛੇ ਘਰ, ਛੇ ਗੁਰ, ਛੇ ਉਪਦੇਸ਼। ਉੱਥੇ ਵਿਦਵਾਨ ਵੀਰਾਂ ਨੇ ਇਹਦਾ ਅਰਥ ਕੀਤਾ ਛੇ ਘਰ ਤੋਂ ਭਾਵ ਛੇ ਸ਼ਾਸਤਰ। ਉੱਥੇ ਘਰ ਦਾ ਅਰਥ ਹੈ ਸ਼ਾਸਤਰ, ਛੇ ਘਰ ਛੇ ਗੁਰ, ਔਰ ਉਹਨਾਂ ਛੇ ਸ਼ਾਸਤਰਾਂ ਦੇ ਛੇ ਕਰਤੇ ਨੇ ਜੈਵਨ, ਵਿਆਸ, ਪਤੰਜਲ ਇਤਿਆਦਿਕ। ਜਿਹੜਾ ਪਤੰਜਲ ਸ਼ਾਸਤਰ ਇਹਦਾ ਰਿਖੀ ਪਤੰਜਲ ਰਿਸ਼ੀ ਹੋਇਆ, ਜਿਹੜਾ ਵਿਦਾਂਤ ਇਹਦਾ ਮਾਫ ਕਰਨਾ ਵਿਆਸ ਜੀ ਹੋਏ ਹਨ। ਇਸੇ ਤਰ੍ਹਾਂ ਜੈਮਨ ਰਿਸ਼ੀ ਹੈ, ਪੂਰਵ ਮਾਸਾ ਸ਼ਾਸਤਰ ਦਾ ਨਾਮ। ਇੱਥੇ ਇਕਤ ਘਰ ਤੋਂ ਭਾਵ ਇਹ ਹੈ ਗੁਰਮੁਖਾ, ਉਹ ਹੈ ਪਰਮਾਤਮਾ ਦਾ ਨਾਮ ਰੂਪੀ ਘਰ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਚ ਇੱਕ ਥਾਂ ਤੇ ਸ਼ਬਦ ਆਉਂਦਾ ਹੈ, ਕਿਉਂਕਿ ਸਾਡਾ ਸੁਭਾਅ ਹਰ ਗੱਲ ਤੇ ਨੁਕਤਾ ਚੀਨੀ ਕਰਨ ਦਾ, ਵੀ ਜੇ ਤੁਸੀਂ ਕਹਿੰਦੇ ਨਾਮ ਜਪੋ ਤੇ ਨਾਮ ਨਾਲ ਹੋਏਗਾ ਕੀ, ਇਹ ਸਾਡਾ ਸੁਭਾਅ ਹੈ। ਆਪਾਂ ਹਰ ਗੱਲ ਪੁੱਛ ਕੀ ਹੋਏਗਾ। ਹਜ਼ੂਰ ਕਹਿੰਦੇ ਐਸੋ ਸਹਾਈ ਹਰ ਕੋ ਨਾਮ, ਹਰੀ ਦਾ ਨਾਮ ਇਹੋ ਜਿਹਾ ਤੇਰੀ ਸਹਾਇਤਾ ਕਰੇਗਾ। ਸਾਧ ਸੰਗਤ ਭਾਜ ਪੂਰਨ ਕਾਮ, ਕਾਮ ਤੋਂ ਭਾਵ ਇਛਾਵਾਂ। ਸਾਡੇ ਹਰ ਇੱਕ ਦੀਆਂ ਇਛਾਵਾਂ ਨੇ, ਕਿਸੇ ਦੀਆਂ ਗੁਰਮੁਖੋਂ ਛੋਟੀਆਂ ਨੇ, ਕਿਸੇ ਦੀਆਂ ਵੱਡੀਆਂ ਨੇ। ਇਹ ਆਪਣਾ ਇਛਾਵਾਂ ਨਾਲ ਭਰੇ ਪਏ ਹਾਂ। ਇਹ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ਬਦ ਆਪਾਂ ਤਕਰੀਬਨ ਹੁਕਮਨਾਮੇ ਦੇ ਰੂਪ ਵਿੱਚ ਸਰਵਣ ਕਰਦੇ ਰਹਿੰਦੇ ਹਾਂ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇਂ ਮੇਰੇ ਮਨਾ ਥੋੜੀ ਜੀ ਖੇਚਲ ਕਰ ਕੀ ਜਾਪ ਮਨ ਸਦਾ ਸਤ ਨਾਮ ਹਾਲਤ ਨਾਮ ਨਾਲ ਫਾਇਦਾ ਕੀ ਹੈ ਹਾਲਤ ਪਲਤ ਮੁੱਖ ਉਜਲ ਹੋਈ ਹੈ ਸਾਡੇ ਸੰਸਾਰ ਵਿੱਚ ਆਪਾਂ ਦੋ ਤਰ੍ਹਾਂ ਦੇ ਕੰਮ ਨੇ ਕਈ ਆਪਾਂ ਕਰਦੇ ਹਾਂ ਵੀ ਲੋਕ ਇਸ ਲੋਕ ਦੀਆਂ ਲੋੜਾਂ ਦੀ ਪੂਰੀ ਕਰ ਪੂਰਤੀ ਵਾਸਤੇ ਮਕਾਨ ਹੋਵੇ ਧੀਆਂ ਪੁੱਤ ਸੁਖੀ ਹੋਣ ਇੱਕ ਉਹ ਲੋਕ ਨੇ ਕਹਿੰਦੇ ਜੀ ਇਹਨਾਂ ਕਿਹੜਾ ਲੈਣਾ ਆਪਾਂ ਅੱਗੇ ਦਾ ਸੋਚੀਏ ਅੱਗੇ ਵਾਸਤੇ ਚਾਹੀਦਾ ਹੈ ਤੋ ਗੁਰਾਮਦਾਸ ਪਾਤਸ਼ਾਹ ਕਹਿੰਦੇ ਗੁਰਮੁਖਾ ਪਰਮਾਤਮਾ ਦਾ ਨਾਮ ਇਹੋ ਜਿਹਾ ਹੈ ਹਲ ਤੋਂ ਭਾਵ ਆਹ ਲੋਕ ਤੇ ਪਲ ਤੋਂ ਭਾਵ ਪ੍ਰਲੋਕ ਹਲਤ ਪਲਤ ਮੁੱਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਲਾ ਅਸੀਂ ਬਾਬਾ ਨਾਮਦੇਵ ਨੂੰ ਰੋਜ਼ ਚੇਤੇ ਕਰਦੇ ਹਾਂ ਬਾਬਾ ਕਬੀਰ ਜੀ ਨੂੰ ਰੋਜ਼ ਚੇਤੇ ਕਰਦੇ ਹਾਂ ਬੇਅੰਤ ਗੁਰੂ ਕੇ ਪਿਆਰਿਆਂ ਨੂੰ ਉਹਨਾਂ ਲੋਕ ਵੀ ਸਵਾਰ ਲਿਆ ਤੇ ਆਪ ਉਹਨਾਂ ਪ੍ਰਲੋਕ ਵੀ ਸਵਾਰ ਲਿਆ ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਐਸੋ ਸਹਾਈ ਹਰ ਕੋ ਨਾਮ ਸਾਧ ਸੰਗਤ ਪਜ ਪੂਰਨ ਕਾਮ ਬੂਟ ਕਉ ਜੈਸੇ ਬੇੜੀ ਮਿਲਤ ਆਪਾਂ ਪੁੱਛਾਂਗੇ ਜੀ ਕਿਵੇਂ ਭਗਵਾਨ ਦਾ ਨਾਮ ਮਦਦ ਕਰਦਾ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਵੇਂ ਡੁੱਬਦੇ ਨੂੰ ਬੇੜੀ ਮਿਲ ਜਾਏ ਨਾ ਤੇ ਇਹ ਅੰਦਾਜ਼ਾ ਲਾ ਲਾ ਵੀ ਉਹ ਬੰਦਾ ਕਿੰਨਾ ਖੁਸ਼ੀ ਹੁੰਦਾ ਇੱਕ ਡੁੱਬਦਾ ਬੰਦਾ ਵੀ ਤੁਹਾਨੂੰ ਬੇੜੀ ਚ ਪਾ ਦਿੱਤਾ ਜਾਵੇ ਬੂਝ ਦੀਪਕ ਮਿਲ ਤਿਲਕ ਤਿਲਕ ਬੁਝਦੇ ਹੋਏ ਦੀਵੇ ਦੇ ਵਿੱਚ ਤੇਲ ਪਾ ਦੀਏ ਤੇ ਦੀਵਾ ਜਗਦਾ ਰਹੇਗਾ ਬੁਝੇਗਾ ਨਹੀਂ ਜਲਤ ਅਗਨੀ ਮਿਲਤ ਨੀਰ ਕਿਸੇ ਦੇ ਘਰ ਨੂੰ ਅੱਗ ਲੱਗੀ ਹੋਵੇ ਕਿਸੇ ਦੇ ਕੱਪੜਿਆਂ ਨੂੰ ਅੱਗ ਲੱਗੀ ਹੋਵੇ ਤੇ ਉਹਦੇ ਤੇ ਪਾਣੀ ਦੀ ਬਾਲਟੀ ਭਰ ਕੇ ਪਾ ਦੀਏ ਤੇ ਇਹ ਅੰਦਾਜ਼ਾ ਲਾ ਪੀ ਉਹ ਕਿੰਨਾ ਕੁ ਸੁਖੀ ਹੋਵੇਗਾ ਕਿਉਂਕਿ ਰੰਭ ਹੈ ਐਸੋ ਸਹਾਈ ਹਰ ਕੋ ਨਾਮ ਪਰਮਾਤਮਾ ਦਾ ਨਾਂ ਇਹੋ ਜਿਹੀ ਮਦਦ ਕਰਦਾ ਬੂੜ ਤਕੋ ਜੈਸੇ ਬੇੜੀ ਮਿਲਤ ਬੂੜ ਤੀਪਤ ਮਿਲਤ ਤਿਲਤ ਜਲਤ ਅਗਨੀ ਮਿਲਤ ਨੀਰ ਜੈਸੇ ਬਾਰਕ ਮੁੱਖੇ ਖੀਰ ਛੋਟੇ ਜਿਹੇ ਆਪਾਂ ਬੱਚੇ ਵੇਹਨੇ ਆ ਉਹਨਾਂ ਕੋਲ ਵੰਨ ਸੁਵੰਨੇ ਖਿਡਾਉਣੇ ਨੇ ਪਰ ਇੱਕਦਮ ਮਾਂ ਵਿਹਲੀ ਹੋ ਕਰਕੇ ਜਦੋਂ ਬੱਚੇ ਨੂੰ ਆਪਣੀ ਛਾਤੀ ਨਾਲ ਲਾ ਕੇ ਦੁੱਧ ਦਿੰਦੀ ਤੇ ਉਹਨੂੰ ਖਿਡਾਉਣੇ ਭੁੱਲ ਜਾਂਦੇ ਹਨ ਪਹਿਲਾਂ ਬੱਚਾ ਖਿਡਾਉਣਿਆਂ ਨਾਲ ਖੇਡਦਾ ਹੈ ਇਹ ਬਾਣੀ ਦੀ ਪੰਕਤੀ ਹੈ ਜੈਸੀ ਬਾਰਕ ਮੁੱਖੇ ਖੀਰ ਜੈਸੇ ਰਣਮ ਸਗਾ ਭਰਾਤ ਗੁਰੂ ਕਿਰਪਾ ਕਰਿਓ ਮੌਕੇ ਇਹੋ ਜਿਹੇ ਨਾ ਹੋਣ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਗੁਰਮੁਖਾ ਜੰਗ ਹੁੰਦਾ ਬਾਕੀ ਦੇ ਭਾਵੇਂ ਭਾਜਣ ਪਰ ਸਗਾ ਭਰਾ ਕਹਿੰਦਾ ਮੈਂ ਤੈਨੂੰ ਕਿਵੇਂ ਛੱਡ ਕੇ ਭੱਜਾਂ ਬਾਕੀ ਦੇ ਭਾਵੇਂ ਭਾਜਣ ਜੈਸੇ ਰਣਮ ਸਕਾ ਭਰਾਤ ਜੈਸੇ ਭੁੱਖੇ ਭੋਜਨ ਮਾਤ ਇੱਕ ਬੰਦਾ ਭੁੱਖਾ ਹੋਵੇ ਤੇ ਉਹ ਇਹ ਨਹੀਂ ਵਹਿੰਦਾ ਵੀ ਪੂੜੀ ਹੈ ਤਲੀ ਜਾਂ ਛੋਲੇ ਗਰਮ ਗਰਮ ਨੇ ਉਹ ਕਹਿੰਦਾ ਭਰਾਵਾ ਜਾਨ ਲੱਗਦੀ ਭਾਵੇਂ ਰੁੱਖੀਆਂ ਦੇ ਜਦੋਂ ਭੁੱਖ ਲੱਗੀ ਹੋਵੇ ਨਾ ਜਿਹਨੂੰ ਅੰਗਰੇਜ਼ ਕਹਿੰਦੇ ਹੰਗਰੀ ਦਾ ਗ੍ਰੇਟ ਸਾਸ ਜਿਹੜੀ ਭੁੱਖ ਹੈ ਇਹ ਸਭ ਤੋਂ ਵੱਡਾ ਗੁਰਮੁਖ ਭੋਜਨ ਹੈ ਸਭ ਤੋਂ ਵੱਡਾ ਪਕਵਾਨ ਹੈ ਜੇ ਰੱਜਿਆ ਆਵੇ ਨਾ ਤੇ ਆਪਾਂ ਕਹਿੰਦੇ ਮੈਨੂੰ ਖੀਰ ਨਹੀਂ ਚੰਗੀ ਲੱਗਦੀ ਗੁਰੂ ਪਾਤਸ਼ਾਹ ਕਹਿੰਦੇ ਜੈਸੇ ਭੁੱਖੇ ਭੋਜਨ ਮਾਤ ਜੈਸੇ ਕਿਰਖੇ ਬਰਸੇ ਮੇਘ ਜਿਵੇਂ ਖੇਤੀ ਹੈ ਕੁਮਲਾਰੀ ਹੈ ਮੁਰਝਾਰੀ ਹੈ ਤੇ ਮੁਰਝਾਰੀ ਖੇਤੀ ਦੇ ਉੱਪਰ ਚਾਰ ਕਣੀਆਂ ਪੈ ਜਾਣ ਤੇ ਉਹ ਬੂਟੇ ਲਹਿ ਲਹਿ ਕਰਨ ਲੱਗ ਪੈਂਦੇ ਹਨ ਇਸੇ ਪ੍ਰਕਾਰ ਜੈਸੇ ਕਿਰਸੇ ਬਰਸੇ ਮੇਘ ਜੈਸੇ ਪਾਲਨ ਸਰਨ ਸਿੰਘ ਜਿਵੇਂ ਗੁਰਮੁਖੋ ਰੱਖਿਆ ਕਰਦਾ ਕੋ ਗੁਰਮੁਖ ਪਿਆਰਾ ਗਰਨ ਮੁੱਖ ਨਹੀਂ ਸਰਪ ਤਰਾਸ ਜਿਹੜਾ ਗਰਡ ਹੈ ਨਾ ਇਹ ਸੱਪ ਦਾ ਵੈਰੀ ਮੰਨਿਆ ਆਪਾਂ ਵੇਖਿਆ ਤਾਂ ਹੈ ਨਹੀਂ ਲੇਕਿਨ ਕਹਿੰਦੇ ਜਿਹੜਾ ਸੱਪ ਹੈ ਨਾ ਇਹਨੂੰ ਗਰਡ ਬੜੀ ਛੇਤੀ ਚੁੱਕਦਾ ਜਿਹੜਾ ਗਰਡ ਕੋਲ ਹੋਵੇਗਾ ਨਾ ਉਹਨੂੰ ਸੱਪ ਦਾ ਡਰ ਨਹੀਂ ਸੂਆ ਪਿੰਜਰ ਨਾ ਖਾਏ ਬਲਾਸ। ਇਹ ਬੜੀ ਸਾਦੀ ਜੀ ਉਦਾਹਰਨ ਤੇ ਆਪਾਂ ਸਾਰੇ ਬੈਠੇ ਹਾਂ। ਗੁਰਮੁਖੋ ਇਹਦਾ ਅਰਥ ਇਹ ਹੈ, ਸੂਆ ਕਹਿੰਦੇ ਨੇ ਤੋਤੇ ਨੂੰ, ਤੋਤਾ ਪਿੰਜਰੇ ਦੇ ਵਿੱਚ ਹੋਵੇ ਤੇ ਭਾਵੇਂ ਦੋ ਬਿੱਲੀਆਂ ਪਿੰਜਰੇ ਦੇ ਚੌਂ ਪਾਸੇ ਤੁਰੀਆਂ ਫਿਰਨ, ਉਹਨੂੰ ਤੋਤੇ ਨੂੰ ਕੋਈ ਖਤਰਾ ਨਹੀਂ। ਜਿੰਨਾ ਚਿਰ ਤੋਤਾ ਪਿੰਜਰੇ ਚ ਹੈ ਨਾ, ਉਨਾ ਚਿਰ ਤੋਤੇ ਨੂੰ ਕੋਈ ਖਤਰਾ ਨਹੀਂ। ਭਾਵੇਂ ਦੋ ਬਿੱਲੀਆਂ ਹੋਣ ਤੇ ਭਾਵੇਂ ਪੰਜ ਹੋਣ, ਇਹਦੇ ਮੈਂ ਦੋ ਵਾਰ ਸਮਝੇ ਨੇ। ਸਾਨੂੰ ਕਲਗੀਧਰ ਬਾਪੂ ਨੇ ਰਹਿਤ ਮਰਿਆਦਾ ਦਿੱਤੀ ਏ ਪੰਜਾਂ ਕਕਾਰਾਂ ਦੀ, ਕਸ਼ਹਿਰਾ ਕੰਘਾ ਕੜਾ ਤੇ ਕਿਰਪਾਨ ਕੇਸ। ਮੈਂ ਕਹਿੰਦਾ ਫੱਬਦਾ ਨਹੀਂ, ਏਡਜ ਨੇ ਦੁਨੀਆਂ ਖਾ ਲਈ, ਪਰ ਜਿਹਨੇ ਗੁਰੂ ਗੋਬਿੰਦ ਸਿੰਘ ਦਾ ਕਸ਼ਹਿਰਾ ਪਾ ਲਿਆ ਗੁਰਮੁਖ, ਉਹਨੂੰ ਏਡਜ ਨਹੀਂ ਜੋ ਸਕਦੀ। ਬੜੀ ਦੁਨੀਆਂ ਗਲ ਗਈ ਹੈ। ਜਿਹਨੇ ਕਲਗੀਧਰ ਬਾਪੂ ਦਾ ਕਸ਼ਹਿਰਾ ਪਾ ਲਿਆ ਨਾ, ਉਹਨੂੰ ਦੁਨੀਆਂ ਦੀ ਕੋਈ ਤਾਕਤ ਏਡਜ ਨਹੀਂ ਕਰ ਸਕਦੀ, ਕਿਉਂਕਿ ਉਹਦੇ ਤੇ ਗੁਰੂ ਗੋਬਿੰਦ ਸਿੰਘ ਦਾ ਪਹਿਰਾ ਹੈ। ਇਹਦਾ ਦੂਜਾ ਅਰਥ, ਆਪਾਂ ਗੁਰੂ ਕੀ ਸੰਗਤ ਰੂਪੀ ਪਿੰਜਰੇ ਚ ਬੈਠੇ ਹਾਂ, ਕਿਸੇ ਦੇ ਰੰਗ ਰੂਪ ਨੂੰ ਵੇਖ ਕੇ ਸਾਡੇ ਮਨ ਵਿੱਚ ਬੁਰੀ ਸੋਚ ਆ ਗਈ ਹੈ, ਲੇਕਿਨ ਅੰਦਰੋਂ ਆਵਾਜ਼ ਆਉਂਦੀ ਕੋਈ ਸ਼ਰਮ ਕਰ, ਕਿੱਥੇ ਬੈਠਾ ਤੇ ਕੀ ਸੋਚਦਾ ਹੈ। ਸਾਡੇ ਅੰਦਰ ਚਾਬੀਆਂ ਲੱਗੀਆਂ ਨੇ ਹਰ ਤਰ੍ਹਾਂ ਦੀਆਂ। ਕਿਸੇ ਦੇ ਚਮੜੇ ਨੂੰ ਵੇਖ ਕੇ ਸਾਡੇ ਅੰਦਰ ਬੁਰਾ ਫੁਰਨਾ ਆ ਗਿਆ, ਫੁਰਨਾ ਤਾਂ ਅੱਠੇ ਪਰ ਚੱਲਦੇ ਰਹਿੰਦੇ ਨੇ, ਫੁਰਨਾ ਆਪਾਂ ਰੋਕ ਨਹੀਂ ਸਕਦੇ। ਇਹਨੂੰ ਕਹਿੰਦੇ ਨੇ ਸਕਲਪੋ ਵਿਕਲਪੋ ਮਨਾ, ਕਦੇ ਚੰਗਾ ਫੁਰਨਾ ਆ ਗਿਆ, ਕਦੇ ਮਾੜਾ ਆ ਗਿਆ। ਪਰ ਗੁਰਮੁਖੋ ਜੀ, ਆਪਾਂ ਨਾਮ ਜਪਦੇ ਤੇ ਸਾਧ ਸੰਗਤਾਂ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨੇ ਪਿਆਰਿਆ, ਸੂਆ ਪਿੰਜਰ ਨਾ ਖਾਏ ਬਲਾਸ, ਜੈਸੇ ਆਂਡੋ ਹਿਰਦੋ ਮਾਏ ਜੈਸੇ ਦਾਨੋ ਚੱਕੀ ਦਰਾਏ। ਜਿਵੇਂ ਆਂਡਾ ਹੈ ਮੁਰਗੀ ਦੇ ਪੇਟ ਚ, ਜਿੰਨਾ ਚਿਰ ਬਾਹਰ ਨਹੀਂ ਆਇਆ ਉਹਨੂੰ ਟੁੱਟੇ ਨਹੀਂ ਕਰ ਸਕਦਾ, ਉਹਨੂੰ ਖਾਵੇਗਾ ਨਹੀਂ, ਉਹਨੂੰ ਭੰਨੇਗਾ ਨਹੀਂ। ਗੁਰਬਾਣੀ ਦੇ ਵਿੱਚ ਇੱਕ ਦ੍ਰਿਸ਼ਟਾਂਤ ਬਹੁਤ ਬਿਰਾ ਆਇਆ, ਆ ਜਿਹੜੀ ਪੰਕਤੀ ਪੜ੍ਹੀ ਮੈਂ, ਜੈਸੋ ਦਾਨ ਨੂੰ ਚੱਕੀ ਦਰਾਏ, ਚੱਕੀ ਚੱਲਦੀ ਹੈ, ਮਣਾ ਮੂੰਹੀ ਦਾਣੇ ਆਪਾਂ ਪੀ ਲੈਂਦੇ ਹਾਂ, ਮਣਾ ਮੂੰਹੀ। ਪਰ ਜਿਹੜਾ ਕਿੱਲੀ ਦੇ ਨਾਲ ਦੋ ਦਾਣੇ ਲੱਗ ਜਾਣ ਨਾ, ਦੋ ਦਾਣੇ ਭਾਵੇਂ ਤਿੰਨ ਦਿਨ ਦਾਣੇ ਦਲੀ ਜਾਈਏ, ਗੁਰਮੁਖੋ ਉਹ ਦਾਣੇ ਸਾਬਤ ਰਹਿੰਦੇ ਹਨ। ਇਸੇ ਪ੍ਰਕਾਰ ਪਿਆਰੋ, ਕਾਮ ਤੇ ਕ੍ਰੋਧ ਲੋਭ ਮੋਹ ਹੰਕਾਰ ਦੀ ਚੱਕੀ ਚੱਲਦੀ, ਆਪਾਂ ਪੀਸੇ ਜਾ ਰਹੇ ਹਾਂ, ਪਰ ਜੇ ਕਿਤੇ ਨਾਮ ਦੀ ਕਿੱਲੀ ਨਾਲ ਜੁੜੇ ਰਹਿ ਤੇ ਸਾਨੂੰ ਦੁਨੀਆਂ ਦਾ ਪੁੜ ਕੋਈ ਪੀਸ ਨਹੀਂ ਦੇ ਸਕਦਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਬਹੁਤ ਉਪਮਾ ਥੋਰ ਕਹੀ, ਅਗਮ ਅਗਮ ਅਗਾਹ ਤੋਈ। ਗੁਰਦੇਵ ਕਹਿੰਦੇ, ਹੇ ਵਾਹਿਗੁਰੂ ਤੇਰੀ ਵਡਿਆਈ ਤਾਂ ਬੜੀ ਹੈ, ਪਰ ਤੂੰ ਗਮਤਾ ਤੋਂ ਪਰਾਂ ਹੈ, ਗਮਤਾ ਤੋਂ ਪਰਾਂ, ਤੇਰਾ ਅੰਤ ਕਿਸੇ ਨੂੰ ਆ ਨਹੀਂ ਸਕਿਆ। ਆਪਾਂ ਰੋਜ਼ ਹੀ ਪਾਠ ਕਰਦੇ, ਅੰਤ ਨ ਜਾਪੇ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ। ਉਸ ਪਰਿਪੂਰਨ ਪ੍ਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਪਿਆਰਿਆ ਲੋਕਾਂ ਦੇ ਚੁੱਕਿਆਂ ਚੁਕਾਇਆਂ ਗੁਰੂ ਘਰ ਨਾਲ ਈਰਖਾ ਨਾ ਕਰ, ਇੱਕ ਨਾਮ ਰੂਪੀ ਘਰ ਵਿੱਚ ਆਉਣਾ ਕਰ।
ਏਹੜ ਤੇਹੜ ਛੱਡ ਤੂੰ,
ਏੜ ਤੇੜ ਦਾ ਅਰਥ ਹੁੰਦਾ ਹੈ ਇੱਧਰ ਉੱਧਰ ਦੀਆਂ। ਇਹਨੂੰ ਆਪਾਂ ਆਮ ਬੋਲੀ ਚ ਕਈ ਰੂਪਾਂ ਵਿੱਚ ਕਹਿੰਦੇ, ਜਿਵੇਂ ਪਕਾਨੇ ਇਵੇਂ ਢਾਕੇ ਬੰਗਾਲੇ ਦੀਆਂ ਮਾਰੀ ਜਾਂਦਾ, ਇਹ ਆਪਣੀ ਆਮ ਬੋਲੀ ਢਾਕੇ ਬੰਗਾਲੇ ਦੀਆਂ। ਇਸੇ ਤਰ੍ਹਾਂ ਏੜ ਤੇੜ ਦਾ ਭਾਵ ਹੈ ਇੱਧਰ ਉੱਧਰ ਦੀਆਂ, ਸੱਜੇ ਖੱਬੇ ਦੀਆਂ ਨਿਕੰਮੀਆਂ ਗੱਲਾਂ। ਏੜ ਤੇੜ ਛੱਡ ਤੂੰ, ਇੱਧਰ ਤੇ ਉੱਧਰ ਦੀਆਂ ਜਿਹੜੀਆਂ ਤੂੰ ਗੱਲਾਂ ਕਰਦਾ ਛੱਡ ਦੇ।
ਗੁਰ ਕਾ ਸ਼ਬਦ ਪਛਾਣ,
ਜਿਹੜਾ ਗੁਰੂ ਦਾ ਉਪਦੇਸ਼ ਉਹਨੂੰ ਸਮਝਣਾ ਕਰ। ਜਿਹੜੀ ਮੈਂ ਹੁਣ ਬੇਨਤੀ ਕਰਦਾ, ਇਹ ਮੈਂ ਤਕਰੀਬਨ ਜਿੱਦੀ ਵੀ ਡਿਊਟੀ ਹੁੰਦੀ ਹੈ ਉਦਨ ਮੈਂ ਤਕਰੀਬਨ ਹਰ ਰੋਜ਼ ਹੀ ਕਰਦਾ। ਗੁਰਮੁਖੋ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਸਮੁੰਦਰ ਦੇ ਮਨਿੰਦਰ, ਸਾਗਰ ਦੇ ਮਨਿੰਦਰ, ਇਹਦਾ ਅੰਤ ਹੀ ਕੋਈ ਨਹੀਂ। ਸਾਰੀ ਬਾਣੀ ਨੂੰ ਨਮਸਕਾਰ, ਪਰ ਆਪਾਂ ਜੇ ਇੱਕ ਪੰਕਤੀ ਨੂੰ ਕੁਮਾਰੀਏ ਤੇ ਗੁਰਮੁਖੋ ਸਾਰੇ ਦੇ ਸਾਰੇ ਤਰ ਸਕਦੇ। ਕੇਵਲ ਇੱਕ ਪੰਕਤੀ ਕਿਹੜੀ? ਸੰਚ ਹਰ ਤਨ, ਕਿਉਂਕਿ ਭਾਈ ਸਾਹਿਬ ਨੇ ਪੰਕਤੀ ਪੜ੍ਹੀ ਹੈ ਗੁਰ ਕਾ ਸ਼ਬਦ ਪਛਾਣ, ਗੁਰੂ ਦੇ ਸ਼ਬਦ ਨੂੰ ਪਛਾਣਨਾ ਕਰ, ਤੇ ਗੁਰੂ ਦਾ ਸ਼ਬਦ ਹੀ ਹੈ ਨਾ ਕਿ ਸੰਚ ਹਰ ਤਨ ਪੂਜ ਸਤਿਗੁਰ ਮਨੋ ਛੋੜ ਵਿਕਾਰ। ਮੇਰੇ ਖਿਆਲ ਮੁਤਾਬਕ ਉਹ ਕਸਰ ਰਹਿ ਨਹੀਂ ਗਈ। ਆਪਾਂ ਦੁਨਿਆਵੀ ਧਨ ਸਾਰੇ ਜਾਣੇ ਜਿਵੇਂ ਜਿਵੇਂ ਕਿਸੇ ਦੀ ਗੁਰਮੁਖੋਂ ਗੁਜਾਇਸ਼, ਤਾਂ ਆਪਾਂ ਆਪਣੀ ਗੁਜਾਇਸ਼ ਮੁਤਾਬਕ ਕਹਿਣਾ, ਅਸੀਂ ਉਪਰਾਲਾ ਕਰਦੇ ਹਾਂ ਵੀ ਥੋੜਾ ਥੋੜਾ ਜੋੜਿਆ ਜਾਏ। ਜਦੋਂ ਸਰਦਾਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਤੇ ਉਦੋਂ ਇੱਕ ਵਾਰ ਬੜਾ ਮਾਇਆ ਦੀ ਕਮੀ ਆਈ, ਉਦੋਂ ਸਾਡੇ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਸੀ ਵੀ ਇੰਡੀਆ ਦੇ ਵਿੱਚ ਇਹ ਕਮੀ ਨਹੀਂ ਆ ਸਕਦੀ। ਉਹਦਾ ਕਾਰਨ ਉਹਨੂੰ ਨਾ ਦੱਸਿਆ ਸੀ ਵੀ ਸਾਡੇ ਹਿੰਦੁਸਤਾਨ ਚ ਭਾਵੇਂ ਕੋਈ ਕਿੱਡਾ ਗਰੀਬ ਤੇ ਅਮੀਰ, ਉਹਨੂੰ ਜੋੜਨ ਦਾ ਸੁਭਾਅ ਬਣਿਆ। ਇਹ ਮਨਮੋਹਨ ਸਿੰਘ ਦਾ ਬਿਆਨ ਹੈ। ਭਾਵ ਗੁਰਦੇਵ ਕਹਿੰਦੇ ਗੁਰਮੁਖਾ ਨਾਮ ਤੁਹਾਨੂੰ ਇਕੱਠਿਆਂ ਕਰ, ਆਪਾਂ ਤਾਂ ਬਾਕੀ ਧਨ ਇਕੱਠਾ ਕਰਦੇ ਨਾ। ਨਾਮ ਧਨ ਸੰਚਰ ਧਨ ਪੂਜ ਸਤਿਗੁਰ ਮਨੋ ਛੋੜ ਵਿਕਾਰ, ਗੁਰੂ ਦੀ ਪੂਜਾ ਕਰ ਵਿਕਾਰ ਛੱਡ ਦੇ, ਸਾਰੇ ਦੇ ਸਾਰੇ ਮਸਲੇ ਹੱਲ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਸ਼ੇਖਾ ਲੋਕਾਂ ਦੇ ਚੁੱਕਿਆਂ ਚੁਕਾਇਆਂ ਇਹ ਗਲਤ ਕੰਮ ਨਾ ਕਰ, ਗੁਰੂ ਦੇ ਉਪਦੇਸ਼ ਨੂੰ ਪਛਾਣਨਾ ਕਰ। ਕੀ ਤਰੀਕਾ ਹੈ?
ਸਤਿਗੁਰ ਅੱਗੇ ਢਹਿ ਪਾਓ ਸਭ ਕਿਛ ਜਾਣ ਜਾਣ।
ਪਿਆਰਿਆ ਗੁਰੂ ਦੇ ਅੱਗੇ ਆਣ ਕੇ ਡਿੱਗ ਪਾਓ, ਢਹਿ ਪਾਓ, ਉਹ ਸਭ ਕੁਝ ਜਾਣਦਾ ਹੈ। ਸਾਡੇ ਇਤਿਹਾਸ ਵਿੱਚ ਇੱਕ ਬਹੁਤ ਮਸ਼ਹੂਰ ਸਾਖੀ ਹੈ, ਚੰਗੇ ਤੇ ਮਾੜੇ ਗੁਰਮੁਖ ਅਰਥਾਂ ਤੇ ਹੁੰਦੇ ਨੇ। ਆਮ ਸਾਡਾ ਸਮਾਜ ਵੀ ਫਲਾਨਾ ਖਾਨਦਾਨ ਬੜਾ ਚੰਗਾ ਹੈ, ਸਾਰੇ ਚੰਗੇ ਨੇ, ਨਾ ਸਾਰੇ ਕਿਤੇ ਚੰਗੇ ਤੇ ਨਾ ਸਾਰੇ ਕਿਤੇ ਮਾੜੇ। ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਤੋਂ ਦੋ ਪੁੱਤ ਵਾਰੇ, ਭਰਾ ਵਾਰਿਆ, ਸਾਲਾ ਵਾਰਿਆ, 500 ਮੁਰੀਦ ਵਾਰਿਆ, ਔਰ ਆਪਾਂ ਬਾਬਾ ਮਨੀ ਸਿੰਘ ਜੀ ਦੀ ਗੱਲ ਕਰਦੇ ਹਾਂ, ਉਹਨਾਂ ਦੇ ਬੰਦ ਕੱਟੇ ਗਏ। ਪਰ ਇਹਦੇ ਨਾਲ ਮੈਂ ਇਹ ਵੀ ਪੜ੍ਹਿਆ ਵੀ ਭਾਈ ਮਨੀ ਸਿੰਘ ਸ਼ਹੀਦ ਹੋ ਗਿਆ ਨਾ, ਤਾਂ ਖੇਮਕਰਨ ਦੇ ਏਰੀਏ ਚ ਇੱਕ ਪਿੰਡ ਹੈ ਮੱਧਰ, ਉਥੋਂ ਦੇ ਲੱਛੀ ਰਾਮ ਤੇ ਸੂਰਜ ਸਿੰਘ ਸੂਰੀ, ਇਹ ਸੂਰਜ ਸਿੰਘ ਸੂਰੀ ਬੜਾ ਸ਼ਹਿਰੀ ਸਿੱਖ ਸੀ, ਬੜਾ ਅਮੀਰ ਆਦਮੀ ਸੀ, ਇਹ ਪੰਥ ਪ੍ਰਕਾਸ਼ ਤੁਸੀਂ ਪੜ੍ਹ ਸਕਦੇ ਹੋ। ਉਹਨਾਂ ਦੋ ਗੁਰੂ ਕੇ ਹੀਰਿਆਂ ਨੇ ਭਾਈ ਮਨੀ ਸਿੰਘ ਦਾ ਸੰਸਕਾਰ ਕੀਤਾ ਅਦਬ ਦੇ ਨਾਲ। ਲੇਕਿਨ ਪੀਰ ਬੁੱਧੂ ਸ਼ਾਹ ਦਾ ਗੁਰਮੁਖੋਂ ਕਿਸੇ ਨੇ ਸਰੀਰ ਦਾ ਦਫਨਾਇਆ ਹੀ ਨਹੀਂ। ਮੈਂ ਇਹ ਬੇਨਤੀ ਆਮ ਰੋਜ਼ ਕਰਦਾ ਰਹਿੰਦਾ, ਕੋਈ ਕੌਮ ਮਾੜੀ ਨਹੀਂ, ਆਪਾਂ ਕਈ ਵਾਰ ਤਬਾਹ ਲਾ ਦਿੰਦੇ ਫਲਾਨੇ ਬੜੇ ਮਾੜੇ, ਬਿਲਕੁਲ ਨਹੀਂ ਮਾੜੇ, ਅਸੀਂ ਆਪ ਹਾਂ। ਪੀਰ ਬੁੱਧੂ ਸ਼ਾਹ ਦੇ ਟੋਟੇ ਟੋਟੇ ਕਰਕੇ ਖਿਲਾਰੇ ਗਏ, ਉਹਦੀ ਘਰਵਾਲੀ ਬੀਬੀ ਦਾ ਨਾਂ ਨਸੀਰਾਂ ਕਰਕੇ ਲਿਖਿਆ, ਮੈਂ ਉਹਨੂੰ ਸਿਰ ਚੁਕਾਉਣਾ ਉਹਦੀ ਸ਼ਰਧਾ ਨੂੰ। 3 ਸ਼ਹੀਦਿਆਂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਲਿਆਣ ਕੀਤਾ, ਤੁਸੀਂ ਦਸਮ ਪਾਤਸ਼ਾਹ ਦਾ ਇਤਿਹਾਸ ਪੜ੍ਹਨਾ। 3 ਸ਼ਹੀਦੇ ਹੋਏ ਨੇ, ਇੱਕ ਸ਼ਹੀਦਾ ਜਰਨੈਲ, ਇੱਕ ਸ਼ਹੀਦਾ ਮਲਾਹ, ਇੱਕ ਸੈਦ ਖਾਂ, ਇੱਕ ਸ਼ਹੀਦਾ ਬੇਗ, ਸ਼ਹੀਦਾ ਮਲਾਹ ਤੇ ਸੈਦ ਖਾਂ। ਜਿਹੜਾ ਸੈਦ ਖਾਂ ਸੀ ਇਹ ਬੀਬੀ ਨਸੀਰਾਂ ਦਾ ਭਰਾ ਸੀ ਤੇ ਪੀਰ ਬੁੱਧੂ ਸ਼ਾਹ ਦਾ ਸਾਲਾ ਸੀ। ਉਹਨਾਂ ਨੇ ਉੱਥੇ ਬੀੜਾ ਰੱਖਿਆ ਵੀ ਗੁਰੂ ਗੋਬਿੰਦ ਸਿੰਘ ਨੂੰ ਕੋਈ ਫੜ ਕੇ ਲਿਆਵੇ ਜਾਂ ਖਤਮ ਕਰਕੇ ਲਿਆਵੇ, ਅਸੀਂ ਨਾਮ ਦਿਆਂਗੇ। ਜਵਾਨੀ ਚ ਜੋਸ਼ ਹੁੰਦਾ ਤੇ ਕਹਿਣ ਲੱਗਾ ਮੈਂ ਜਾਂਦਾ, ਮੈਂ ਤਾਂ ਭੇਤੀ ਹਾਂ ਗੁਰੂ ਗੋਬਿੰਦ ਸਿੰਘ ਦਾ। ਬੇਨਤੀ ਮੈਂ ਕਰ ਰਿਹਾ, ਸਤਿਗੁਰ ਅੱਗੇ ਢਹਿ ਪਾਓ, ਢਹਿਣ ਨਾਲ ਕੀ ਹੋਏਗਾ, ਕੀ ਫਾਇਦਾ ਹੈ? ਗੁਰਮੁਖੋ ਜਦੋਂ ਦਿੱਲੀ ਤੋਂ ਤੁਰਿਆ ਨਾ, ਤੇ ਹੁਣ ਤਾਂ ਸਾਡੇ ਕੋਲ ਸਾਰਾ ਸਮਾਜਿਕ ਨਿਯਮ ਬਦਲ ਗਏ ਨੇ। ਅੱਗੇ ਸਾਡੀਆਂ ਵੱਡੀਆਂ ਭੈਣਾਂ ਦੇ ਅਸੀਂ ਪੈਰੀਂ ਹੱਥ ਲਾਉਣਾ ਸਾਂ ਤੇ ਭੈਣ ਅਸੀਸ ਦੇਂਦੀ ਹੁੰਦੀ ਸੀ, ਇਹ ਸਾਡੇ ਰਿਵਾਜ਼ ਸੀ। ਬਾਬਾ ਨਾਨਕ ਵੀ ਆਪਣੀ ਭੈਣ ਬੇਬੇ ਨਾਨਕੀ ਦੇ ਪੈਰਾਂ ਨੂੰ ਹੱਥ ਲਾਉਂਦਾ, ਇਤਿਹਾਸ ਪੜ੍ਹਦੇ ਆ, ਬਾਬੇ ਨਾਨਕ ਤੋਂ ਵੱਡਾ ਕੋਈ ਨਹੀਂ। ਜਦੋਂ ਬੇਬੇ ਨਾਨਕੀ ਚੇਤੀ ਕਰਦੀ ਹੈ ਨਾ ਤੇ ਗੁਰੂ ਨਾਨਕ ਪਾਤਸ਼ਾਹ ਆਉਂਦੇ ਨੇ, ਤੇ ਬੇਬੇ ਨੇ ਗੁਰੂ ਨਾਨਕ ਪਾਤਸ਼ਾਹ ਦੇ ਪੈਰਾਂ ਤੇ ਹੱਥ ਲਾਏ, ਇਹ ਵੱਖਰੀ ਗੱਲ ਹੈ। ਵੀ ਗੁਰੂ ਨਾਨਕ ਪਾਤਸ਼ਾਹ ਨੇ ਅੱਗੋਂ ਹੱਥ ਫੜ ਕੇ ਆਖਿਆ, ਬੀਬੀ ਮੈਂ ਤਾਂ ਹੀ ਉਹਦਾ ਤੇਰੇ ਕੋਲ ਆਉਂਦਾ ਨਹੀਂ, ਤੂੰ ਵੱਡੀ ਤੇ ਮੈਂ ਮੱਥੀ, ਤੇਰੇ ਪੈਰੀਂ ਹੱਥ ਲਾਉਣਾ ਕਿ ਤੂੰ ਲਾਉਣਾ, ਇਹ ਤਾਂ ਬੇਬੇ ਦੀ ਸੋਚ ਹੈ ਨਾ। ਕਹਿੰਦੀ ਜੇ ਲੋਕਾਂ ਦੇ ਵੀਰਾਂ ਵਰਗਾ ਵੀਰ ਮੈਂ ਤੇ ਲਵਾਲ ਹਾਂ, ਮੈਂ ਭਾਗਾਂ ਵਾਲੀ, ਮੈਂ ਰੱਬ ਦੀ ਭੈਣ ਹਾਂ, ਇਹ ਵਿੱਚੋਂ ਸੁਭਾਵਿਕ ਗੱਲ ਆ ਗਈ। ਜਿਹੜਾ ਸੈਦ ਖਾਨ ਸੀ ਇਹ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਜੰਗ ਕਰਨ ਲਈ ਤੁਰਿਆ ਨਾ, ਤੇ ਇਹਦੇ ਮਨ ਚ ਖਿਆਲ ਹੈ ਵੀ ਭੈਣ ਦੀ ਸੀਸ ਲੈ ਚੱਲੀਏ। ਅੱਗੇ ਲੋਕੀ ਸੀਸਾਂ ਲੈਂਦੇ ਹੁੰਦੇ ਸਨ, ਆਹ ਬੀਬੀਆਂ ਭੈਣਾਂ ਬੈਠੀਆਂ ਨੇ, ਥੋੜਾ ਜਿਹਾ ਧਿਆਨ ਦਿਆ ਜੇ। ਅੱਗੇ ਨੂੰਹਾਂ ਨੇ ਪਤੀਸ ਦੇ ਪੈਰੀ ਹੱਥ ਲਾਉਣਾ, ਪਤੀਸ ਤੋਂ ਭਾਵ ਸੱਸ ਦੀ ਦਰਾਣੀ ਜਠਾਣੀ, ਤੇ ਉਹਨਾਂ ਨੇ ਸੀਹ ਦੇਣੀ, ਤੇਰੇ ਭੱਜੜੇ ਜਿਉਣ, ਤੇਰਾ ਸਰਦਾ ਸਾਈ ਜੀਵੇ, ਤੂੰ ਦੁੱਧੀ ਨਾਵੇਂ, ਇਸ ਪ੍ਰਕਾਰ ਵਰ ਦਿੰਦੀਆਂ ਸਨ। ਹੁਣ ਸਾਡੇ ਕੋਲ ਇੱਕੋ ਇੱਕ ਗੱਲ ਹੈਗੀ, ਗੁੱਡ ਮਾਰਨਿੰਗ ਤੇ ਗੁੱਡ ਨਾਈਟ ਤੇ ਹਾਏ ਹਾਏ ਟਾਏ ਟਾਏ, ਕੱਖ ਵੀ ਨਹੀਂ ਰਿਹਾ ਸਾਨੂੰ, ਟਾਏ ਟਾਏ ਚੰਬੜ ਗਈ ਬੇੜਾ ਕਰ, ਕੁਝ ਪਤਾ ਨਹੀਂ ਕਿੱਥੋਂ ਆ ਗਈ ਚੰਦਰੀ। ਮੈਂ ਜਜ਼ਬਾਤੀ ਤੇ ਗੁੱਸੇ ਨਾਲ ਨਹੀਂ ਬੋਲਿਆ, ਬਿਲਕੁਲ ਵਿਚਾਰ ਕੇ ਕਹਿ ਰਿਹਾ। ਸਾਨੂੰ ਹਦਾਇਤ ਹੈ, ਆਗੇ ਆਪਤ ਸਿੰਘ ਜੋ ਪਾਵੇ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਸਾਨੂੰ ਭੈਣ ਮਿਲੇ, ਭਰਾ ਮਿਲੇ, ਫਤਿਹ ਬੁਲਾਓ, ਤਾਂ ਕਿ ਸਾਡੀ ਜ਼ਬਾਨ ਤੇ ਸਾਡੇ ਕੰਨ ਪਵਿੱਤਰ ਹੋਣ, ਕਿਉਂਕਿ ਵਾਹਿਗੁਰੂ ਦਾ ਨਾਮ ਲਿਆ ਗਿਆ। ਉਹ ਆਇਆ, ਜਵਾਨੀ ਦਾ ਪੈਰ ਹੈ, ਪੈਰ ਲੱਗਦੇ ਹੀ ਨਹੀਂ, ਤੁਰਨ ਲੱਗਾ। ਭੈਣ ਨੇ ਆਖਿਆ, ਵੀਰ ਬੜਾ ਕਾਹਲੀ ਚ ਹੈ, ਬੜੇ ਤੇਰੇ ਪੀਰ ਪੈਰ ਤੇਜ ਨੇ। ਕਹਿੰਦਾ, ਬੇਬੇ ਭੈਣ ਤੁਹਾਡੇ ਪੀਰ ਦਾ ਫਸਤਾ ਵੜ ਨਹੀਂ ਚੱਲਿਆ, ਤੇਰੀ ਜ਼ਬਾਨ ਸੜ ਜਾਏ ਪਾਪੀਆ। ਕੀ ਆਖਿਆ ਜੀ? ਕਹਿਣ ਲੱਗਾ, ਜਿਹੜੇ ਗੁਰੂ ਤੋਂ ਪੁੱਤ ਵਾਰੇ, ਮੈਂ ਉਸ ਗੁਰੂ ਨੂੰ ਫੜਨ ਚੱਲਿਆ। ਭੈਣ ਦਾ ਮਨ ਭਰ ਗਿਆ, ਰੋ ਪਈ। ਬੜਾ ਪਾਕ ਰਿਸ਼ਤਾ ਭੈਣ ਭਰਾ ਦਾ ਗੁਰਮੁਖੋ, ਮਾਂ ਪਿਓ ਦਾ ਕਿਸੇ ਕਿਸੇ ਦੇ ਨਾਲ ਨਹੀਂ ਨਿਭੇ, ਮਾਂ ਪਿਓ ਤੋਂ ਬਾਅਦ ਸਭ ਤੋਂ ਪਵਿੱਤਰ ਰਿਸ਼ਤਾ ਭੈਣ ਤੇ ਭਰਾ ਦਾ। ਗੁਰੂ ਕਿਰਪਾ ਕਰੇ, ਅਸੀਂ ਨਿਭਾਈਏ। ਤੁਰ ਪਿਆ ਉਹ, ਜਦੋਂ ਤੁਰਿਆ ਨਾ, ਇਹ ਭਾਈ ਵੀਰ ਸਿੰਘ ਨੇ ਬੜਾ ਵਿਸਥਾਰ ਦੇ ਨਾਲ ਲਿਖਿਆ ਪ੍ਰਸੰਗ। ਉਹ ਕਹਿੰਦਾ, ਵੀ ਗੁਰੂ ਗੋਬਿੰਦ ਸਿੰਘ, ਮੈਂ ਤੈਨੂੰ ਤਾਂ ਮੰਨਾ ਜੇ ਇਕੱਲੇ ਨਾਲ ਇਕੱਲਾ ਹੋਏ ਤਾਂ। ਇਹ ਪ੍ਰਸੰਗ ਮੈਂ ਭਾਈ ਵੀਰ ਸਿੰਘ ਦੇ ਕੋਲੋਂ ਪੜ੍ਹਿਆ, ਤੇ ਜਿਹੜੇ ਰਣਜੀਤ ਸਿੰਘ ਪਾਰਸ ਹੋਏ ਨੇ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ, ਮੈਂ ਉਹਨਾਂ ਕੋਲੋਂ ਵੀ ਪੜ੍ਹਿਆ ਹੈ, ਉਹ ਤਕਰੀਬਨ 40-42 ਸਾਲ ਪਹਿਲਾਂ। ਉਹ ਕੀ, ਇੱਧਰ ਇਹ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ, ਮੈਂ ਤੈਨੂੰ ਤਾਂ ਮੰਨਾ ਜੇ ਇਕੱਲੇ ਨਾਲ ਇਕੱਲਾ ਹੋਇਆ। ਤੇ ਮੁਸਲਮਾਨ ਭੈਣਾਂ ਭਰਾਵਾਂ ਚੋਂ ਪੰਜ ਵੇਰਾਂ ਨਮਾਜ਼ ਪੜ੍ਹਦੇ, ਪੰਜ ਵੇਰਾਂ, ਕਈ ਵੇਰਾਂ ਵੱਧ ਵੀ ਪੜ੍ਹਦੇ ਨੇ ਉਹ। ਅੱਜ ਬੀਬੀ ਨੇ ਵਿਸ਼ੇਸ਼ ਕੱਪੜਾ ਵਿਛਾਇਆ, ਆਨੰਦਪੁਰ ਸਾਹਿਬ ਨੂੰ ਮੂੰਹ ਕੀਤਾ, ਧਿਆਨ ਦਿਆ ਜੇ ਮੇਰੀ ਗੱਲ ਦਾ। ਪੀਰ ਬੁੱਧੂ ਸ਼ਾਹ ਦੀ ਧਰਮ ਪਤਨੀ ਨਮਾਜ਼ ਪੜ੍ਹਦੀ ਹੈ ਆਨੰਦਪੁਰ ਸਾਹਿਬ ਨੂੰ ਮੂੰਹ ਕਰਕੇ, ਰਾਤ ਵੀਰਵਾਰ ਲੰਘਿਆ, ਲੋਕਾਂ ਨੇ ਕਬਰਾਂ ਵਾਲੇ ਪਾਸੇ ਮੂੰਹ ਕਰਕੇ ਉੱਥੇ ਮੱਥਾ ਟੇਕਿਆ ਹੈ, ਉਹਨਾਂ ਨੂੰ ਕੀ ਆਖੋਗੇ? ਮੁਸਲਮਾਨ ਬੀਬੀ ਹੈ, ਪੀਰ ਬੁੱਧੂ ਸ਼ਾਹ ਦੀ ਧਰਮ ਪਤਨੀ, ਉਹ ਆਨੰਦਪੁਰ ਸਾਹਿਬ ਨੂੰ ਮੂੰਹ ਕਰਦੀ ਹੈ, ਅਸੀਂ ਕਬਰਾਂ ਨੂੰ ਮੂੰਹ ਕਰਦੇ, ਸਾਡਾ ਭਲਾ ਕਿੱਥੇ ਹੋਏਗਾ? ਨਮਾਜ਼ ਪੜ੍ਹੀ, ਬੜਾ ਦਰਦਨਾਕ ਸੀਨ ਗਿਆਨੀ ਜੀ ਨੇ ਸੁਣਾਇਆ ਸਾਨੂੰ, ਰਣਜੀਤ ਸਿੰਘ ਪਾਰਸ ਹੋਰਾਂ ਨੇ। ਕਹਿੰਦੇ ਨੇ, ਉਹ ਕਹਿੰਦਾ, ਮੈਂ ਤੈਨੂੰ ਤਾਂ ਮੰਨਾਂ ਜੇ ਇਕੱਲੇ ਅੱਗੇ ਇਕੱਲਾ ਆਵੇਂ। ਤੇ ਕਲਗੀਧਰ ਬਾਪੂ ਨੇ ਆਖਿਆ, ਸਿੰਘੋ ਤੁਸੀਂ ਪਾਸੇ ਹੋ ਜਾਓ, ਸਾਡਾ ਨਿੱਜੀ ਮਾਮਲਾ ਹੈ। ਪਾਤਸ਼ਾਹ ਪੱਥੇ ਵਿੱਚ ਤੀਰ ਪਾਉਂਦੇ ਨੇ, ਫੜਦੇ ਨੇ ਪੱਥੇ ਚੋਂ ਤੀਰ, ਤੇ ਨਾਲੇ ਕਹਿੰਦਾ ਇਕੱਲੇ ਨਾਲ ਇਕੱਲਾ। ਉੱਥੇ ਲਿਖਿਆ ਵੀ ਇਕਦਮ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਸਜਦਿਆ ਤੇਰੇ ਮਨ ਚ ਕਿਤੇ ਅਰਮਾਨ ਨਾ ਰਹਿ ਜਾਏ ਵੀ ਗੁਰੂ ਨੇ ਪਹਿਲਾਂ ਵਾਰ ਕੀਤਾ, ਤੂੰ ਕਰ ਲਾ। ਉਹ ਗੁਰੂ ਕੇ ਚਰਨਾਂ ਦੇ ਧਰਮ ਕਰਕੇ ਡਿੱਗ ਪਿਆ, ਕਹਿਣ ਲੱਗਾ, ਮੈਂ ਕੀ ਕਰਾਂ, ਵਾਰ ਤਾਂ ਤੇਰਾ ਹੋ ਗਿਆ, ਮੇਰੇ ਕੋਲ ਵਾਰ ਕਰਨ ਦੀ ਤਾਕਤ ਨਹੀਂ, ਤੂੰ ਮੇਰਾ ਮੈਂ ਤੇਰਾ। ਔਰ ਗੁਰਮੁਖੋ, ਉਹ ਸੈਦ ਖਾਂ ਨੇ ਸਾਰੀ ਜ਼ਿੰਦਗੀ ਪਰਮਾਤਮਾ ਦਾ ਨਾਮ ਲੈ ਕੇ ਤੇ ਆਪਣੇ ਜੀਵਨ ਨੂੰ ਸਫਲਾ ਕੀਤਾ। ਇਸ ਕਰਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਪਿਆਰਿਆ ਗੁਰੂ ਦੇ ਅੱਗੇ ਜਾ ਕੇ ਡਿੱਗ ਪਿਆ ਕਰ, ਆ ਨੱਕ ਰਗੜਿਆ ਕਰੋ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੱਗੇ। ਮੈਂ ਹਰ ਰੋਜ਼ ਬੋਲਦਾ ਤੇ ਪਲ ਪਲ ਬੋਲਦਾ, ਮੈਨੂੰ ਕਿਸੇ ਦਾ ਪਤਾ ਨਹੀਂ, ਮੈਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਪ੍ਰਤੱਖ ਗੁਰੂ ਅਰਜਨ ਦੇਵ ਦਿਸਦਾ ਹੈ, ਮੈਨੂੰ ਕਿਸੇ ਦਾ ਪਤਾ ਨਹੀਂ, ਮੈਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਪ੍ਰਤੱਖ ਆਪ ਵਾਹਿਗੁਰੂ ਦੀਦਾ, ਤੇ ਆਪਾਂ ਵਾਹਿਗੁਰੂ ਤੇ ਗੁਰੂ ਨੂੰ ਛੱਡ ਕੇ ਧੱਕੇ ਖਾਈਏ, ਤੇ ਇਹ ਤੋਂ ਵੱਡੀ ਬਦਕਿਸਮਤੀ ਕੀ ਹੈ? ਮੇਰੇ ਪਾਤਸ਼ਾਹ ਕਹਿੰਦੇ, ਸਤਿਗੁਰ ਕੇ ਅੱਗੇ ਢਹਿ ਪਾਓ, ਗੁਰੂ ਦੇ ਅੱਗੇ ਡਿੱਗ ਪਾਓ।
ਆਸਾ ਮਨਸਾ ਜਲਾਏ ਤੋ,
ਸਭ ਕੇ ਜਾਣੇ ਜਾਣ, ਇਹ ਗੁਰਮੁਖੋ ਤੈਨੂੰ ਬੋਲਣ ਦੀ ਲੋੜ ਨਹੀਂ, ਸਾਰਾ ਕੁਝ ਜਾਣਦਾ, ਘੜ ਘੜ ਕੇ ਅੰਤਰ ਕੀ ਜਾਣਤ। ਆਸਾ ਮਨਸਾ ਦਾ ਅਰਥ ਹੁੰਦਾ, ਆਸਾ ਹੁੰਦੀ ਵੀ ਕਿਸੇ ਚੀਜ਼ ਦੀ ਪ੍ਰਾਪਤੀ ਵਾਸਤੇ ਲੰਮੇ ਚਿਰ ਤੋਂ ਇੱਛਾ ਹੋਣੀ ਵੀ ਮੈਨੂੰ ਆਹ ਮਿਲ ਜਾਏ, ਉਹਨੂੰ ਕਹਿੰਦੇ ਆਸਾ। ਇਹ ਬਾਣੀ ਚ ਆਮ ਆਸਾ ਬਰਸਾ ਇਕੱਠਾ ਸ਼ਬਦ ਆਉਂਦਾ, ਇਹਨਾਂ ਅਰਥਾਂ ਦਾ ਫਰਕ ਕੀ ਹੈ? ਆਸਾ ਦਾ ਭਾਵ ਲੰਮੇ ਸਮੇਂ ਦੀ ਇੱਛਾ, ਤੇ ਮਨਸਾ ਦਾ ਭਾਵ ਹੁੰਦਾ ਵੀ ਇੱਕਦਮ ਕੋਈ ਚੀਜ਼ ਵੇਖੀ ਤੇ ਮਨ ਚ ਲਾਲਚ ਹੋਣਾ ਇਹ ਮੈਨੂੰ ਮਿਲ ਜਾਏ। ਇਹ ਦੋ ਅਰਥ ਨੇ ਇਹਨਾਂ ਦੇ, ਆਸਾ ਤੇ ਮਨਸਾ ਦੇ। ਆਸਾ ਲੰਮੇ ਸਮੇਂ ਦੀ, ਮਨਸਾ ਛੋਟੇ ਸਮੇਂ ਦੀ। ਭਾਵੇਂ ਛੋਟੇ ਸਮੇਂ ਦੀ ਹੈ ਤੇ ਭਾਵੇਂ ਬਹੁਤੇ ਸਮੇਂ ਦੀ ਹੈ, ਇਹਨੂੰ ਸਾੜ ਦੇ।
ਹੋਏ ਰਹੋ ਮਹਿਮਾਨ
ਪਿਆਰਿਆ, ਤੂੰ ਪ੍ਰਾਹੁਣਾ। ਪ੍ਰਾਹੁਣਾ ਜਿਵੇਂ ਪ੍ਰਾਹੁਣਾ ਹੁੰਦਾ ਨਾ ਕਿਸੇ ਘਰ ਵਿੱਚ, ਉਹ ਕਹਿੰਦਾ ਰਾਤ ਹੀ ਕੱਟਣੀ ਹੈ, ਆਪਾਂ ਜਿੰਨੇ ਆ ਪਿਆਰਿਓ ਆਪਾਂ ਪ੍ਰਾਹੁਣੇ ਆ। ਜਿਹੜੇ ਘਰ ਵਿੱਚ ਆਪਾਂ ਰਹਿੰਦੇ ਆ ਨਾ, ਬਾਬਾ ਫਰੀਦ ਬੜਾ ਸਪਸ਼ਟ ਕਹਿੰਦਾ, ਫਰੀਦਾ ਕਿੱਥੇ ਤੈਂੜੇ ਮਾਪਿਆ, ਜਿੰਨੀ ਤੂੰ ਜਣਿਓ ਏ ਤੈ ਉਹ ਪਾਸੋਂ ਲੱਦ ਗਏ, ਤੂੰ ਅਜੇ ਨਾ ਪਤੀੜੇ ਹੋਏ। ਤੇਰੀ ਬੇਬੇ ਜੀ ਕਿੱਥੇ ਗਈ, ਤੇਰਾ ਬਾਪੂ ਜੀ ਕਿੱਥੇ ਗਿਆ? ਜੇ ਬਾਪੂ ਤੇ ਬੇਬੇ ਤੁਰ ਗਏ ਤੇ ਨੰਬਰ ਤੇਰਾ ਵੀ ਆਇਆ ਈ। ਇਸ ਕਰਕੇ ਇੱਥੇ ਪਾਤਸ਼ਾਹ ਕਹਿੰਦੇ ਪਿਆਰਿਆ, ਆਪਣੇ ਆਪ ਨੂੰ ਪ੍ਰਾਹੁਣਾ ਸਮਝ, ਮਹਿਮਾਨ। ਜਿਵੇਂ ਪ੍ਰਾਹੁਣਾ ਨੂੰ ਘਰ ਨਾਲ ਪਕੜਨੀ ਹੁੰਦੀ ਵੀ ਰਾਤ ਹੀ ਕੱਟਣੀ ਨਾ, ਇਸੇ ਪ੍ਰਕਾਰ ਸੰਸਾਰ ਇੱਕ ਸਰਾਂ ਦੀ ਤਰ੍ਹਾਂ ਹੈ, ਤੂੰ ਆਪਣੇ ਆਪ ਨੂੰ ਪ੍ਰਾਹੁਣਾ ਸਮਝ।
ਸਤਿਗੁਰ ਕੈ ਭਾਣੇ ਭੀ ਚੱਲ ਹੈ,
ਹਾਂ ਜੇ ਹੋ ਸਕਦਾ ਤੇ ਗੁਰੂ ਕੇ ਭਾਣੇ ਵੀ ਚੱਲ, ਰਜਾ ਵੀ ਚੱਲ। ਆਪਾਂ ਰੋਜ਼ ਪੜ੍ਹਦੇ ਹਾਂ ਜੋਤ ਉਤ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ।
ਤਾਂ ਦਰਗਹਿ ਪਾਵਹਿ ਮਾਨ,
ਜੇ ਤੂੰ ਆਪਣੇ ਆਪ ਨੂੰ ਪ੍ਰਾਹੁਣਾ ਸਮਝੇ, ਜੇ ਆਸਾ ਤੇ ਮਨਸਾ ਜਲਾ ਦੈ ਤੇ ਗੁਰਮੁਖਾ ਫਿਰ ਕੀ ਹੋਵੇਗਾ? ਪਰਮਾਤਮਾ ਦੀ ਦਰਗਾਹ ਵਿੱਚ ਤੈਨੂੰ ਮਾਣ ਸਨਮਾਨ ਸਤਿਕਾਰ ਮਿਲੇਗਾ।
ਨਾਨਕ ਜੇ ਨਾਮ ਨਾ ਚੇਤਨੀ,
ਉਹ ਸਾਡੀ ਆਦਤ ਵੀ ਬੇਨਤੀ ਕੀਤੀ ਪਾਤਸ਼ਾਹ, ਜੇ ਭਲਾ ਨਾਮ ਚੇਤੇ ਨਾ ਕਰੀਏ ਤੇ ਫਿਰ ਕੀ ਹੋਏਗਾ, ਨਾਮ ਚੇਤੇ ਨਾ ਕਰੀਏ। ਤੇ ਮੇਰੇ ਪਾਤਸ਼ਾਹ ਕਹਿੰਦੇ, ਨਾਨਕ ਜੇ ਨਾਮ ਨਾ ਚੇਤਨੀ, ਤਿੰਨ ਤਿਗ ਪਹਿਨਣ ਤਿਗ ਖਾੜ। ਜਿਹੜਾ ਤਿਗ ਲਫਜ ਹੈ ਨਾ, ਇਹਦੇ ਬੜੇ ਕਰੜੇ ਸ਼ਬਦ ਅਰਥ ਨੇ। ਆਪਾਂ ਆਮ ਪੰਜਾਬੀ ਬੋਲੀ ਚ ਕਹਿੰਦੇ ਫਿਟੇ ਮੂੰਹ ਫਲਾਣੇ ਦਾ, ਜੋ ਅਸੀਂ ਸਾਨੂੰ ਅਰਥ ਪੜਾਏ ਗਏ ਨੇ ਵਿਦਵਾਨਾਂ ਪੁਰਸ਼ਾਂ ਨੇ। ਨੌ ਬਿਨਾਂ ਕਿਸੇ ਨੂੰ ਫਿਟੇ ਮੂੰਹ ਕਹੀਏ ਤੇ ਗੁਰਮੁਖੋ ਇੱਕ ਤ੍ਰਿਗ ਬਣਦੀ, ਜੇ ਨੌ ਬਿਨਾਂ ਫਿਟੇ ਮੂੰਹ ਕਹੀਏ ਤੇ। ਕਹਿੰਦੇ ਉਹਨਾਂ ਦੇ ਖਾਣ ਨੂੰ ਤ੍ਰਿਗ, ਉਹਨਾਂ ਦੇ ਪਹਿਨਣ ਨੂੰ ਤ੍ਰਿਗ, ਜੇ ਨਾਮ ਚੇਤੇ ਨਹੀਂ ਤੇ। ਆਪਾਂ ਇਹ ਵੀ ਸ਼ਬਦ ਪਾਣੀ ਬਾਣੀ ਦਾ, ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿੱਤ ਖਾਧੇ ਤਨ ਪੀੜ ਗਏ ਮਨ ਮੇ ਚੱਲੇ ਵਿਕਾਰ। ਜਿਹੜੇ ਖਾਣ ਨਾਲ ਮਨ ਚ ਵਿਕਾਰ ਪੈਦਾ ਹੁੰਦੇ ਉਹ ਖਾ ਹੀ ਨਾ, ਜਿਹੜੇ ਪਰਾਵੇ ਨਾਲ ਵਿਕਾਰ ਪੈਦਾ ਹੁੰਦੇ ਉਹ ਪਹਿਨ ਵੀ ਨਾ। ਇੱਥੇ ਕਨਮਤਾ ਸਾਹਿਤ ਆਪਣੀ ਮੈਂ ਧੀਆਂ ਭੈਣਾਂ ਨੂੰ ਬੇਨਤੀ ਕਰਨ, ਬੇਨਤੀ ਹੈ ਬੇਨਤੀ। ਜਦੋਂ ਤੁਸੀਂ ਗੁਰਦੁਆਰੇ ਆਉਂਦੀਆਂ ਹੁੰਦੀਆਂ ਨਾ, ਉਦੋਂ ਬਿਲਕੁਲ ਸਾਦੇ ਕੱਪੜੇ ਪਾ ਕੇ ਆਇਆ ਕਰੋ। ਕਿਉਂ? ਆਪਾਂ ਗੁਰਦੁਆਰੇ ਆਉਂਦੇ ਤਾਂ ਸਾਡੇ ਭਰਾ ਨੇ ਇੱਥੇ, ਗੁਰੂ ਸਾਡਾ ਪਿਓ ਹੈ। ਤੇ ਕੋਈ ਵੀ ਸਮਝਦਾਰ ਬੱਚੀ ਆਪਣੇ ਪਿਓ ਤੇ ਭਰਾ ਕੋਲ ਸ਼ਿੰਗਾਰ ਕਰਕੇ ਨਹੀਂ ਆਉਂਦੀ। ਮੈਨੂੰ ਇੱਕ ਵਾਰ ਜਿਹੜੀ 3 ਵਜੇ ਬੀਬੀਆਂ ਆਉਂਦੀਆਂ ਤੇ ਮੈਨੂੰ ਕਿਸੇ, ਮੈਂ ਉਹਨਾਂ ਨੂੰ ਇਕੱਠਿਆਂ ਕੀਤਾ ਸਾਡੀ ਸੇਵਾ ਚੱਲਦੀ ਦਰਬਾਰ ਸਾਹਿਬ, ਜੋ ਬੀਬੀਆਂ ਸਾਡੀਆਂ ਧੀਆਂ ਭੈਣਾਂ ਕਰਦੀਆਂ, ਤੇ ਮੈਂ ਉਹਨੂੰ ਬੇਨਤੀ ਕੀਤੀ, ਮੈਂ ਭੈਣੋ ਧੀਓ ਇੱਕ ਬੇਨਤੀ ਕਰਾਂ। ਕਹਿੰਦੀ ਬਾਬਾ ਜੀ ਦੱਸੋ। ਮੈਂ ਕਿਹਾ ਗੁਰਾਮ ਦਾ ਸਾਡਾ ਪਿਓ ਹੈ, ਅਸੀਂ ਤੁਹਾਡੇ ਭਰਾ ਹੈ। ਤੇ ਕੋਈ ਸਿਆਣੀ ਬੰਦੀ ਬੀਬੀ ਭੈਣ ਤੇ ਭਰਾ ਤੇ ਪਿਓ ਕੋਲ ਸ਼ਿੰਗਾਰ ਕਰਕੇ ਆਉਂਦੀ ਹੈ। ਮੈਂ ਉਹਨਾਂ ਬੀਬੀ ਨੂੰ ਨਮਸਕਾਰ ਕਰਦਾ ਕਿ ਉਹਨਾਂ ਮੇਰੀ ਗੱਲ ਨੂੰ ਸਵੀਕਾਰ ਕੀਤਾ। ਇਸ ਕਰਕੇ ਪਾਤਸ਼ਾਹ ਕਹਿੰਦੇ ਵੀ ਉਹ ਖਾਣਾ ਉਹ ਪਹਿਨਣਾ ਤਰਕਾਰ ਹੈ, ਜਦੋਂ ਰੱਬ ਭੁੱਲ ਜਾਏ।
ਤਿੰਨ ਧਿਗ ਪਹਿਨਣ ਧਿਗ ਖਾਣ,
ਉਹਨਾਂ ਦਾ ਪਹਿਨਣਾ ਵੀ ਤਰਕਾਰ ਤੇ ਖਾਣਾ ਵੀ ਤਰਕਾਰ।
ਮਹੱਲਾ ਤੀਜਾ,
ਅਮਰਦਾਸ ਪਾਤਸ਼ਾਹ ਕਿਰਪਾ ਕਰਦੇ ਹਨ,
ਹਰ ਗੁਣ ਤੋਟ ਨਾ ਆਵਈ।
ਪਿਆਰਿਆ, ਜੇ ਪਰਮਾਤਮਾ ਦੇ ਗੁਣ ਗਾਵੇਗਾ ਤੇ ਤੈਨੂੰ ਘਾਟਾ ਨਹੀਂ ਪਵੇਗਾ, ਅਥਵਾ ਜਿਹੜੇ ਪਰਮਾਤਮਾ ਦੇ ਗੁਣ ਨੇ ਉਹ ਮੁੱਕਣ ਵਾਲੇ ਨਹੀਂ।
ਕੀਮਤ ਕਹਿਣ ਨਾ ਜਾਏ,
ਇਹ ਜੇ ਆਪਾਂ ਇਹਦੀ ਕੀਮਤ ਕਹਿਣਾ ਚਾਹੀਏ ਵੀ ਇਹਦਾ ਕੀ ਫਲ ਮਿਲੇਗਾ, ਤੇ ਹਜ਼ੂਰ ਹੱਸ ਕੇ ਕਹਿੰਦੇ ਭਲਿਆ, ਪਰ ਰੱਬ ਦੇ ਨਾਮ ਦੀ ਕੀਮਤ ਕੋ ਹੈ? ਇਹ ਤਾਂ ਕਹੀ ਨਹੀਂ ਜਾ ਸਕਦੇ।
ਨਾਨਕ ਗੁਰਮੁਖ ਹਰ ਗੁਣ ਰਵ ਹੈ,
ਜਿਹੜੇ ਭਾਈ ਗੁਰਮੁਖ ਨੇ ਜਿਨ੍ਹਾਂ ਦਾ ਗੁਰੂ ਵਾਲੇ ਪਾਸੇ ਵੱਲ ਮੂੰਹ ਹੈ ਨਾ, ਉਹ ਦਿਨੇ ਰਾਤ ਵਾਹਿਗੁਰੂ 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 ਧੰਨ ਗੁਰੂ ਨਾਨਕ ਦਾ ਉਚਾਰਨ ਕਰਦੇ ਹਨ।
ਗੁਣ ਮਹਿ ਰਹਿ ਸਮਾਏ,
ਇਸ ਪ੍ਰਕਾਰ ਪਰਮਾਤਮਾ ਦੇ ਗੁਣ ਗਾ ਗਾ ਕੇ ਤੇ ਪਰਮਾਤਮਾ ਵਿੱਚ ਭੇਦ ਹੋ ਗਿਆ, ਉਸ ਗੁਣੀ ਵਿੱਚ ਇੱਕ ਮਿਕ ਹੋ ਗਏ।
ਪੌੜੀ
ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਚਾਰਨ ਕੀਤੀ ਹੈ, ਹਜ਼ੂਰ ਕਿਰਪਾ ਕਰਦੇ ਹਨ।
ਹਰ ਚੋਲੀ ਦੇ ਸਵਾਰੀ ਕੱਢ ਪੈਂਦੀ ਭਗਤ ਕਰ।
ਜਿਵੇਂ ਆਪਾਂ ਆਮ ਕਰਕੇ ਕੱਪੜੇ ਪਾਉਣੇ ਤੇ ਆਪਾਂ ਕਹਿੰਦੇ ਥੋੜਾ ਜਿਹਾ ਕਾਲਰ ਤੇ ਇਹਨੂੰ ਕਢਾ ਲਈਏ ਤੇ ਚੰਗਾ ਲੱਗੇਗਾ। ਆਪਾਂ ਕੱਪੜੇ ਨੂੰ ਸਵਾਰਦੇ ਕਢਾਈ ਕਰਾਉਂਦੇ ਹਾਂ। ਉਹ ਦ੍ਰਿਸ਼ਟਾਂਤ ਇੱਥੇ ਗੁਰੂ ਰਾਮਦਾਸ ਪਾਤਸ਼ਾਹ ਨੇ ਦਿੱਤਾ ਵੀ ਗੁਰਮੁਖਾ ਜਿਹੜੀ ਇਹ ਤੇਰੀ ਦੇਹ ਰੂਪੀ ਝੋਲੀ ਹੈ ਨਾ, ਇਹਦੀ ਭਗਤੀ ਕਰਨੀ ਹੈ ਨਾ, ਇਹਦੇ ਤੇ ਨਿੱਕੀਆਂ ਨਿੱਕੀਆਂ ਬੂਟੀਆਂ ਪਾਉਣਾ ਕਰ। ਭਗਤੀ ਤੋਂ ਭਾਵ ਹੈ ਡਰਨਾ ਭੈ ਵਾਲੀ ਗਤੀ। ਹਰ ਚੋਲੀ ਦੇਹ ਸਵਾਰੀ, ਜਿਹੜੀ ਪਰੀਪੂਰਨ ਪਰਮਾਤਮਾ ਨੇ ਤੈਨੂੰ ਦੇਹ ਰੂਪੀ ਚੋੜਾ ਦਿੱਤਾ ਹੈ, ਸੂਟ ਦਿੱਤਾ ਹੈ, ਕੱਪੜਾ ਦਿੱਤਾ ਹੈ, ਤੇਵਰ ਦਿੱਤਾ ਹੈ, ਇਹਨੂੰ ਪਰਮਾਤਮਾ ਦੀ ਭਗਤੀ ਕਰਕੇ ਕਢਾਈ ਕਰਨਾ ਕਰ।
ਹਰ ਪਾਠ ਲੱਗਾ ਅਧਕਾਈ।
ਬਾਕੀ ਜਿਵੇਂ ਕੱਪੜਾ ਪਾਠ, ਸਿਆਣੀਆਂ ਬੀਬੀਆਂ ਜਦੋਂ ਕੱਪੜੇ ਧੀਆਂ ਭੈਣਾਂ ਸਿਉਂਦੀਆਂ ਨੇ ਨਾ, ਤੇ ਭਾਵੇਂ ਕਿੰਨਾ ਵੀ ਟੁੱਕਿਆ ਕੱਪੜਾ ਵੀ ਉਹਨੂੰ ਗਾਂਢਾ ਪਤਨਾ ਕਰਕੇ ਤੇ ਐਨ ਸਵਾਰ ਘਤੀਆਂ ਨੇ। ਚੰਗਾ ਦਰਜੀ ਹੋਵੇ, ਮੈਨੂੰ ਆਪਣਾ ਮਾਸਟਰ ਚੇਤੇ ਆਉਂਦਾ ਸੀ ਸਕੂਲ ਖੇਮ ਕਰਨ ਦਾ, ਉਹ ਕਹਿੰਦਾ ਸੀ ਪੁੱਤਰ ਕੱਪੜਾ ਭਾਵੇਂ ਮਾੜਾ ਪਰ ਦਰਜੀ ਵਧੀਆ ਰੱਖੋ ਤੇ ਕੱਪੜਾ ਸਵਾਰ ਦੇਗਾ। ਇਹ ਸਕੂਲੇ ਸਾਨੂੰ ਦੱਸਿਆ ਗਿਆ ਦਸਵੀਂ ਜਮਾਤ ਚ। ਇਸੇ ਤਰ੍ਹਾਂ ਜਿਹੜੀ ਸਾਡੀ ਦੇਹ ਹੈ ਨਾ, ਇਹਦੇ ਚ ਨੌ ਮੋਰੀਆਂ ਨੇ ਦੇਹ ਰੂਪੀ ਕੱਪੜਾ, ਤੇ ਇੱਕ ਨੀ ਦੋ ਤਿੰਨ ਨੀ ਨੌ ਮੋਰੀਆਂ ਨੌ। ਅੱਖਾਂ ਦੇ ਨਾਲ ਵੀ ਬੁਰਾ ਸੋਚਦੇ ਹਾਂ, ਵੇਖ ਵਹਿੰਦੇ ਹਾਂ, ਕੰਨਾਂ ਨਾਲ ਬੁਰਾ ਸੋਚਦੇ, ਹੱਥਾਂ ਦੇ ਨਾਲ ਮਾੜਾ ਕਰਮ ਕਰਦੇ ਹਾਂ। ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਜਿਹੜਾ ਦੇਹ ਰੂਪੀ ਕੱਪੜਾ ਇਹਦੇ ਚ ਮੋਰੀਆਂ ਬੜੀਆਂ ਹੀ, ਇਹ ਬੜਾ ਪਾਟਾ ਹੈ।
ਵਾਹੋ ਵਾਹੋ ਬਿਦ ਭਾਤ ਕਰ।
ਵੱਖ ਵੱਖ ਤਰੀਕਿਆਂ ਦੇ ਵੱਖ ਵੱਖ ਤਰੀਕੇ ਕਿ ਕੰਨਾਂ ਦੇ ਨਾਲ ਆਪਾਂ ਨਿੰਦਿਆ ਸੁਣਦੇ ਹਾਂ ਦੂਜਿਆਂ ਦੀ, ਅੱਖਾਂ ਦੇ ਨਾਲ ਬੁਰੀ ਭਾਵਨਾ ਨਾਲ ਵੇਖਦੇ ਹਾਂ।
ਕੋਈ ਬੁੱਝੈ ਬੁੱਝਣ ਹਾਰ।
ਕੋ ਸਮਝਦਾਰ ਪਰਮੇਸ਼ਰ ਦਾ ਪਿਆਰਾ ਇਸ ਗੱਲ ਨੂੰ ਬੁੱਝਦਾ ਹੈ, ਸਮਝਦਾ ਕਿਸ ਢੰਗ ਨਾਲ।
ਅੰਤਰ ਵਿਵੇਕ ਕਰ।
ਵਿਵੇਕ ਕਰ ਤੋਂ ਭਾਵ ਗੁਰਮੁਖ ਹੋਏ ਦੇ ਤਿੰਨ ਚਾਰ ਅਰਥ ਨੇ। ਅੰਗਰੇਜ਼ੀ ਵਿੱਚ ਕਹਿੰਦੇ ਅਨੈਲਿਸਿਸ ਕਰਨਾ, ਨਖੇੜਨਾ। ਸੰਸਕ੍ਰਿਤ ਵਿੱਚ ਕਹਿੰਦੇ ਨੇ ਵਤਰੇਕ ਤੇ ਪੰਜਾਬੀ ਚ ਕਹਿੰਦੇ ਵਿਵੇਕ। ਵਿਵੇਕ ਤੋਂ ਭਾਵ ਬੁਰਿਆਈ ਪਾਸੇ ਕਰਦੇ ਤੇ ਚੰਗਿਆਈ ਚੁਣ ਲਾ। ਵਿਵੇਕ ਦਾ ਭਾਵ ਹੁੰਦਾ ਬੁਰਿਆਈ ਦਾ ਤਿਆਗ ਤੇ ਚੰਗਿਆਈ ਨੂੰ ਗ੍ਰਹਿਣ ਕਰਨਾ। ਵਤਰੇਕ ਅਨੈਲਿਸਿਸ ਕਰਨਾ, ਨਖੇੜ ਕਰਨਾ। ਕੋਈ ਗੁਰਮੁਖ ਪਿਆਰਾ ਵੀ ਆਹ ਕੰਮ ਕਰਨ ਜੋਗੇ, ਆਪਾਂ ਜਿਵੇਂ ਰਹਿਤਾਂ ਤੇ ਕਰਹਿਤਾਂ, ਕਰਹਿਤਾਂ ਦਾ ਤਿਆਗ ਕਰਨਾ ਤੇ ਰਹਿਤਾਂ ਨੂੰ ਗ੍ਰਹਿਣ ਕਰਨਾ। ਇਸ ਪ੍ਰਕਾਰ ਕੋ ਬੁੱਝਣਹਾਰਾ ਇਹਨੂੰ ਸਮਝਦਾ ਹੈ।
ਸੋ ਬੁੱਝੈ ਇਹੋ ਵਿਵੇਕ।
ਇਹ ਬੁੱਝ ਵੀ ਉਹ ਗੁਰਮੁਖ ਪਿਆਰਾ ਸਕਦਾ ਹੈ
ਜਿਸ ਬੁਝਾਏ ਆਪ ਹਰ।
ਜਿਹਦੇ ਤੇ ਗੁਰਮੁਖੋ ਵਾਹਿਗੁਰੂ ਕਿਰਪਾ ਕਰੇ ਨਾ, ਇਹ ਸਮਝ ਵੀ ਉਹਨੂੰ ਆਵੇਗੀ। ਉਹਦੀ ਕਿਰਪਾ ਤੋਂ ਬਿਨਾਂ ਬਾਤ ਨੀ ਜੇ ਬਣਦੀ।
ਜਨ ਨਾਨਕ ਕਹਿ ਵਿਚਾਰਾ, ਗੁਰਮੁਖ ਹਰ ਸਤ ਹਰ।
ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖ ਅਸੀਂ ਤੈਨੂੰ ਵੀ ਵਿਚਾਰ ਦੇਨੇ ਆ, ਗੁਰੂ ਵਾਲੇ ਪਾਸੇ ਨੂੰ ਮੂੰਹ ਕਰ ਤੇ ਪਰਮਾਤਮਾ ਸੀ, ਪਰਮਾਤਮਾ ਹੈ ਤੇ ਪਰਮਾਤਮਾ ਹੋਵੇਗਾ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ, ਇਹ ਸਿਧਾਂਤ ਸਾਡੇ ਜੀਵਨ ਦਾ ਅੰਗ ਬਣੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਤੇ ਗੁਰੂ ਕਿਆਂ ਸੰਗਤਾਂ ਦਾ ਧੰਨਵਾਦ। ਫੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਸੋ ਬੁਝੈ ਇਹੋ ਵਿਵੇਕ ਜਿਸ ਬੁਝਾਏ ਆਪ ਹਰ। ਜਨ ਨਾਨਕ ਕਹਿ ਵਿਚਾਰ, ਗੁਰਮੁਖ ਹਰ ਸਤ ਹਰ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।